ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਦੋਇ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਇਹ ਵਿਸ਼ੇਸ਼ ਦੀਵਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਆਗਮਨ ਦਿਵਸ ਨੂੰ ਸਮਰਪਿਤ ਜਿਸ ਦੀਵਾਨ ਦੀ ਹਾਜ਼ਰੀ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਹੁਣੇ ਆਪ ਜੀ ਦਸ਼ਮੇਸ਼ ਸਤਿਗੁਰੂ ਜੀ ਦੇ ਅੰਮ੍ਰਿਤ ਬੋਲ ਜੋ ਰੋਜ਼ਾਨਾ ਅੰਮ੍ਰਿਤਧਾਰੀ ਗੁਰਸਿੱਖ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਇਸ ਬਾਣੀ ਦਾ ਪਾਠ ਕਰਦਾ ਹੈ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਆਓ ਇਸ ਨੂੰ ਹੀ ਆਧਾਰ ਬਣਾ ਕੇ ਆਪ ਜੀ ਦੇ ਸਮਕਸ਼ ਗੁਰਮਤ ਵਿਚਾਰਾਂ ਦੀ ਸਾਂਝ ਕਰ ਸਕਾਂ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੀ ਇਸ ਰਚਨਾ ਦਾ ਪਾਠ ਇਸ ਬਾਣੀ ਦਾ ਪਾਠ ਜਿੱਥੇ ਅੰਮ੍ਰਿਤ ਵੇਲੇ ਦੇ ਨਿਤਨੇਮ ਵਿੱਚ ਕੀਤਾ ਜਾਂਦਾ ਹੈ ਉੱਥੇ ਸਿੱਖ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਸੰਚਾਰ ਵੇਲੇ ਇਸ ਬਾਣੀ ਦਾ ਪਾਠ ਤੀਸਰੀ ਬਾਣੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਭਾਈ ਸਾਹਿਬ ਸ਼ਬਦ ਗਾਇਨ ਕਰ ਰਹੇ ਸਨ। ਹਜ਼ੂਰ ਦਾ ਇਹ ਦਸਵੇਂ ਦਸ ਸਵਾਈਆਂ ਵਿੱਚੋਂ ਨੌਵਾਂ ਸਵਈਆ ਹੈ। ਇਹਨਾਂ ਸਵਈਆਂ ਵਿੱਚ ਸਤਿਗੁਰੂ ਨੇ ਜਿੱਥੇ ਕਰਮ ਕਾਂਡਾਂ ਦਾ, ਬਾਹਰਮੁਖੀ ਵਿਖਾਵਿਆਂ ਦਾ, ਬਾਹਰਮੁਖੀ ਆਪਣੀ ਖੌਮੇ ਭਰੀ ਖੈਂਕੜ ਭਰੀ ਤਾਕਤ ਦਾ, ਆਪਣੀ ਰਾਜਨੀਤਿਕ ਸ਼ਕਤੀ ਦਾ ਹੰਕਾਰ, ਉਸ ਦੇ ਸੰਬੰਧ ਵਿੱਚ ਚਾਨਣ ਪਾਇਆ ਕਿ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਦੇ ਭਜਨ ਤੋਂ ਬਿਨਾਂ ਕਿਸੇ ਚੀਜ਼ ਦੀ ਕੋਈ ਕੀਮਤ ਨਹੀਂ। ਉੱਥੇ ਨਾਲ ਰਸਤਾ ਵੀ ਦੱਸ ਦਿੱਤਾ ਕਿ ਜਿਸ ਨੇ ਵੀ ਪਿਆਰ ਕੀਤਾ ਉਹਨੇ ਪਰਮਾਤਮਾ ਨੂੰ ਪਾ ਲਿਆ, ਜੋ ਭਾਈ ਸਾਹਿਬ ਗੈਨ ਕਰਕੇ ਗਏ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਅਕਾਲ ਉਸਤਤ ਦੀ ਬਾਣੀ ਵਿੱਚ ਹਜ਼ੂਰ ਦਾ ਇੱਕ ਕਵਿਤ ਹੈ, ਫਿਰ ਇਸ ਸਵਈਏ ਦੇ ਆਪਾਂ ਅਰਥ ਭਾਵ ਵਾਚਨੇ। ਜੋ ਕੁਝ ਪਰਮਾਤਮਾ ਨੇ ਪੈਦਾ ਕੀਤਾ ਹੈ, ਹਰ ਚੀਜ਼ ਜਿਹੜੀ ਹੈ ਉਹ ਤਕਰੀਬਨ ਆਪਣੇ ਮਰਕਜ਼, ਆਪਣੇ ਧੁਰੇ, ਆਪਣੇ ਕੇਂਦਰ ਵੱਲ, ਇਉਂ ਕਹਿ ਲਓ ਆਪਣੇ ਮੂਲ ਵਾਲੇ ਪਾਸੇ ਖਿੱਚ ਰੱਖ ਕੇ ਸਫ਼ਰ ਕਰ ਰਹੀ ਹੈ। ਅਤੇ ਸਤਿਗੁਰੂ ਨੇ ਤਿੰਨ ਤਾਂ ਉਦਾਹਰਨਾਂ ਵੀ ਦਿੱਤੀਆਂ ਉਸ ਕਵਿਤ ਅੰਦਰ। ਹਜ਼ੂਰ ਕਹਿੰਦੇ ਨੇ ਅਸੀਂ ਜ਼ਮੀਨ ਦੇ ਉੱਪਰ ਅੱਗ ਬਾਲਨੇ ਹਾਂ, ਅਤੇ ਉਹ ਅੱਗ ਕਿਸੇ ਰੂਪ ਵਿੱਚ ਵੀ ਬਲੇ, ਭਾਵਾਂ ਉਹ ਅੱਗ ਕੋਈ ਆਦਮੀ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਬਾਲੇ, ਚਾਹੇ ਉਹ ਅੱਗ ਗੈਸ ਲਿਕੁਇਡ ਗੈਸ ਰਾਹੀਂ ਬਲੇ, ਮੁੱਕਦੀ ਗੱਲ ਕੀ, ਅੱਗ ਜਿੱਥੇ ਵੀ ਪ੍ਰਗਟ ਹੋਵੇਗੀ ਉਹ ਕਿਸੇ ਵੀ ਰੂਪ ਵਿੱਚ ਹੋਵੇ, ਲੱਕੜ ਰਾਹੀਂ, ਕਾਗਜ਼ ਰਾਹੀਂ, ਮੈਟਰ ਰਾਹੀਂ, ਅੱਗ ਜਿੱਥੇ ਵੀ ਬਲੇਗੀ ਉਹਦਾ ਇੱਕ ਸੁਭਾਅ ਹੈ ਕਿ ਬਲਨ ਤੋਂ ਬਾਅਦ ਉਹਦੀਆਂ ਛੋਟੀਆਂ ਛੋਟੀਆਂ ਚਿੰਗਾਰੀਆਂ, ਛੋਟੇ ਛੋਟੇ ਅੱਗ ਦੇ ਕਿਣਕੇ ਉਹ ਅਸਮਾਨ ਵਾਲੇ ਪਾਸੇ ਉੱਡਦੇ। ਅਤੇ ਕੱਲੀਆਂ ਚਿੰਗਾਰੀਆਂ ਹੀ ਨਹੀਂ, ਉਸ ਅੱਗ ਦੀਆਂ ਲਪਟਾਂ ਵੀ ਆਕਾਸ਼ ਵੱਲ ਜਾਂਦੀਆਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਸ ਦਾ ਕਾਰਨ ਕੀ ਕਿ ਜਦੋਂ ਵੀ ਜ਼ਮੀਨ 'ਤੇ ਅੱਗ ਕਿਸੇ ਵੀ ਧਰਤੀ ਦੇ ਖਿੱਤੇ ਵਿੱਚ, ਕਿਸੇ ਵੀ ਧਰਤੀ ਦੇ ਟੁਕੜੇ 'ਚ ਬਾਲੋ, ਤਾਂ ਇੱਕੋ ਦਮ ਆਪਣਾ ਸਫ਼ਰ ਅਸਮਾਨ ਵੱਲ ਕਰਦੀ ਹੈ। ਅਤੇ ਇਸ ਦੇ ਵਿਪਰੀਤ ਜ਼ਮੀਨ ਤੋਂ ਪਾਣੀ ਉੱਡਦਾ ਸਮੁੰਦਰ 'ਚੋਂ, ਅਤੇ ਕਿਤਨੇ ਦਿਨ ਉਹ ਅੱਖਾਂ ਨੂੰ ਦਿਸਦਾ ਨਹੀਂ, ਪਰ ਅਦ੍ਰਿਸ਼ਟ ਪਾਣੀ ਆਕਾਸ਼ ਦੇ ਵਿੱਚ ਤੁਰਿਆ ਫਿਰਦਾ, ਹਵਾ ਵਿੱਚ ਹੈ, ਪਰ ਉਹ ਪਾਣੀ ਆਕਾਸ਼ ਵਿੱਚ ਪਹੁੰਚਣ ਦੇ ਬਾਵਜੂਦ ਦੁਬਾਰਾ ਫਿਰ ਧਰਤੀ ਦੇ ਉੱਪਰ ਬੂੰਦ ਬੂੰਦ ਕਰਕੇ ਬਰਸਣ ਲੱਗ ਪੈਂਦਾ। ਇਉਂ ਕਹਿ ਲਈਏ ਕਿ ਜ਼ਮੀਨ 'ਤੇ ਬਲਦੀ ਹੋਈ ਅੱਗ ਉਹ ਆਕਾਸ਼ ਵੱਲ ਸਫ਼ਰ ਕਰ ਰਹੀ ਹੈ, ਅਤੇ ਆਕਾਸ਼ ਵਿੱਚ ਪਹੁੰਚਿਆ ਹੋਇਆ ਪਾਣੀ, ਗਗਨ ਵਿੱਚ ਪਹੁੰਚਿਆ ਹੋਇਆ ਨੀਰ, ਉਹ ਇੱਕ ਇੱਕ ਕਤਰਾ ਕਤਰਾ ਬੂੰਦ ਬੂੰਦ ਬਣ ਕੇ ਧਰਤੀ 'ਤੇ ਫਿਰ ਵਰਸ ਰਿਹਾ ਹੈ। ਤੀਸਰਾ ਬਚਨ ਕੀਤੋ ਨੇ, ਤੇਜ਼ ਹਨੇਰੀ ਚੱਲੇ ਅਤੇ ਮਿੱਟੀ ਦੇ ਨਿੱਕੇ ਨਿੱਕੇ ਜ਼ਰੇ ਅਸਮਾਨ ਵਿੱਚ ਉੱਡਦੇ ਨੇ, ਅਤੇ ਕਈ ਦਿਨ ਉਹ ਗਰਦਾ ਲਗਾਤਾਰ ਅਸਮਾਨ ਵਿੱਚ ਘੁੰਮਦਾ ਰਹਿੰਦਾ, ਪਰ ਇੱਕ ਦਿਨ ਉਹ ਮਿੱਟੀ ਦਾ ਇੱਕ ਇੱਕ ਜ਼ਰਾ ਫਿਰ ਧਰਤੀ ਦੇ ਉੱਤੇ ਡਿੱਗ ਪੈਂਦਾ। ਇਹਦਾ ਕਾਰਨ ਕੀ? ਸਤਿਗੁਰੂ ਨੇ ਕਿਹਾ ਅਸਲ 'ਚ ਇਹ ਤਿੰਨ ਤੱਤ ਨੇ ਜਿਹਨੂੰ ਆਪਾਂ ਅੱਗ, ਪਾਣੀ ਅਤੇ ਮਿੱਟੀ ਕਹਿ ਸਕਦੇ ਹਾਂ। ਅੱਗ ਦੇ ਨਿੱਕੇ ਨਿੱਕੇ ਜਿਹੜੇ ਚਿੰਗਾਰੀਆਂ ਨੇ ਉਹ ਸੂਰਜ ਵੱਲ, ਆਸਮਾਨ ਵੱਲ ਤਾਂ ਉੱਡ ਰਹੀਆਂ ਨੇ ਕਿ ਅਦ੍ਰਿਸ਼ਟ ਇੱਕ ਖਿੱਚ ਹੈ, ਸਾਨੂੰ ਨਜ਼ਰ ਨਹੀਂ ਆਉਂਦੀ, ਪਰ ਇਸ ਅੱਗ ਦੇ ਅੰਦਰ ਜਿਹੜੀ ਤਪਸ਼ ਹੈ, ਇਹਦਾ ਮੂਲ ਸਰੋਤ, ਇਹਦਾ ਮਰਕਜ਼, ਇਹਦਾ ਧੁਰਾ ਅਸਮਾਨ ਵਿੱਚ ਬਲਦਾ ਹੋਇਆ ਸੂਰਜ ਹੈ, ਅਤੇ ਨਿੱਕੀ ਤੋਂ ਨਿੱਕੀ ਚੰਗਿਆੜੀ ਵੀ ਉਤਾਵਲੀ ਹੈ ਕਿ ਜਦੋਂ ਮੈਂ ਬਲਾਂ ਅਤੇ ਵੱਡੀ 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 ਤੋਂ ਵੱਡੀ ਲਪਟ ਵੀ ਅੱਗ ਦੀ ਉਤਾਵਲੀ ਹੈ, ਜਦੋਂ ਧਰਤੀ 'ਤੇ ਬਲਾਂ 'ਤੇ ਮੈਂ ਆਪਣੇ ਮਰਕਜ਼ ਵਾਲੇ ਪਾਸੇ ਪਹੁੰਚਾਂ, ਮੈਂ ਆਪਣੇ ਮੂਲ ਨਾਲ ਜੁੜ ਸਕਾਂ। ਅੱਗ ਦੀਆਂ ਚਿੰਗਾਰੀਆਂ ਵੀ ਸਫ਼ਰ ਸੂਰਜ ਵੱਲ ਕਰ ਰਹੀਆਂ ਨੇ, ਜ਼ਮੀਨ ਤੋਂ ਪਾਣੀ ਉੱਡਦਾ ਅਤੇ ਅਸਮਾਨ ਵਿੱਚ ਪਹੁੰਚਿਆ ਹੋਇਆ ਪਾਣੀ ਵਾਪਸ ਧਰਤੀ 'ਤੇ ਬੂੰਦ ਬੂੰਦ ਕਰਕੇ ਵਰਸਦਾ, ਕਿਉਂਕਿ ਜਿਸ ਸਮੁੰਦਰ 'ਚੋਂ ਪਾਣੀ ਉੱਡ ਕੇ ਗਿਆ ਸੱਚ ਇਹ ਉਹ ਦੁਬਾਰਾ ਫਿਰ ਖਿੱਚ ਲੈ ਕੇ अपने मूल स्रोत दे नाल जुड़ना चाहता है। वह दोबारा वापस आ रहा है। जमीन तो उड़दे हुए मिट्टी दे जर्रे कई दिन निरंतर वह भावें आसमान भी उड़न पर एक दिन वह दोबारा फिर धरती ते डिगदे ने। इहदा मतलब जे अग पानी ते मिट्टी एक खिच लै के अपने मूल स्रोत वल सफर करती है ते जेड़ी जीव आत्मा कई जन्मां दी साई तो विछड़ी है इहदे लई सिर्फ एक खिच है प्रेम जिहदे अंदर एक खिच पैदा हो जाए सच एवे कि प्रेम नूं परमात्मा तक लै जांदा है। सतगुरु दे अमृत बचन गुरु गोबिंद सिंह जी दी रचना विचों है। जैसे एक आग ते कनोका कोट आग उठै, एक आग विचों पता नहीं करोड़ां निक्कियां निक्कियां चिंगाड़ियां निकलदियां ते अनगिनत शब्द वरत लईए। जैसे एक आग ते कनोका कोट आग उठै, न्यारे न्यारे होए कै फिर आग में मिलाहेंगे। जैसे एक धूर ते अनेक धूर पूर्त है, जिवें एक मिट्टी दे टिब्बा होवे जां मिट्टी दा बहुत वड्डा ढेर होवे। जैसे एक धूर ते अनेक धूर पूर्त है, धूर के तनुका सबे धूर की समाहेंगे। जैसे एक नद ते तरंग कोट उपजत है, करोड़ां पानी दियां तरंगा पैदा हो जान। पान के तरंग सबे पान ही कहाएंगे, तैसे विश्व रूप ते अपूत भूत प्रगट होए। भूत दा अर्थ तत्, प्रेत नहीं, भूत प्रेत नहीं। तैसे विश्व रूप ते अपूत भूत प्रगट होए, ताही के ते उपज सबे ताही में समाहेंगे। एक एक तत् जेड़ा है वह उतावला है अपने मूल अपने मरकज नाल जुड़ने। सतगुरु गुरु गोबिंद सिंह महाराज कहिंदे एक खिच है कि प्यार ही तेनू उस परमात्मा तक ले जा सकदा। दास पिछे भी यही विचार रख के आया, मैं उस लड़ी नू अगे तुर लगा। मैं बेनती करांगा कि देखो गुरु ग्रंथ साहिब विच ना परमार्थ समझाने लई बार मुखी उदाहरणां दित्तियां कि बंदे नू समझ पै जाए कि मैं इस रस्ते ते चल सकां। देखो कमल दे फुल दी अध्यात्मक जीवन विच सच एवे नू बड़ी वड्डी थां दित्ती गई, कमल दे फुल नू। इत्थों तक कि जे किते गुरबाणी विच वी आपां पढ़ीए ते इस कमल दे फुल नू गुरु दे चरणा नाल, गुरु दे मुख नाल, गुरु दे हथ नाल, गुरु दे हिरदे नाल वी तुलना दित्ती गई। जिस असीं शब्द वरतने चरण कमल है, शब्द कमल पर सतगुरु दे चरणा दी तुलना कमल नाल कीती गई। असी शब्द वरतने आ कमल नैण है गल अखां दी पर तुलना दित्ती गई कमल दे नाल। जिवें है मुख ते एक शब्द वरतने आ मुखार बिंद, दो शब्दां दा सुमेल है मुख अरबिंद। अरबिंद दा अर्थ है कमल दा फुल ते मुखार बिंद दा अर्थ है कि कमल दे मुख वर्गा, कमल दियां अखां वर्गा, कमल वर्गे चरण। ते एक शब्द असी वरतने आ हस्त कमल, जिदे हथ कमल वर्गे ने। बाणी च हिरदा कौल शब्द भी आया पर गुरु ग्रंथ साहिब च एक तुक है कि प्रेम असल च एक अदृष्ट खिच है। मेरी बेनती ध्यान नाल सुनियो, बिल्कुल सरल जिहे शब्द मैं वरतांगा। प्रेम नूं किसे तार दी लोड़ नहीं, प्रेम नूं किसे बारमुखी स्नेह दी चौकी लोड़ नहीं। सच एवे कि प्रेम तां एक दवली कशिश है, एक खिच है, किसे विच भी पैदा हो जाए बिना तार तो बिना बार दे कनैक्शन तो भी उत्ते संबंध बन जाता है। जिवें कमल दा फुल धरती दे उत्ते है, पानी विच पैदा होए ते सूरज हजारां को शब्द वरतां के अनगिनत को ऊपर है। देखो कोई कमल दी जड़ दे विच किसे ने इंस्ट्रूमेंट तां नहीं लाया, कोई तार कोई वायर कोई चीज़ बारमुखी बंदे ने तो फिट नहीं की। गुरु ग्रंथ साहिब कहिंदे आई एक खिच है कि सूरज आसमान विच चढ़द है ते कमल दा फुल धरती ते खिड़न लग पैंदा है। एक अदृष्ट खिच है जिहड़ी कमल दे फुल अंदर इन्नी एनर्जी पैदा करदी है जदों सूरज चढ़न लगता है तो उन्हूं खेड़ा अपने आप ही मिल जाता है। सतगुरु गुरु ग्रंथ साहिब विच एक बचन हुंदा है कि सरवर कमल, इहदा मतलब पानी दे सरोवर विच कमल दा फुल है। किरण आगाशी, सूरज जिहड़ा है वह आसमान विच है पर सूरज
ਉਹਦੀ ਕੋਈ ਚੀਜ਼ ਸਿਰਫ ਇੱਕ ਉਹਦੀ ਕਿਰਨ ਉਹਦੇ ਤੱਕ ਪਹੁੰਚਦੀ ਹੈ। ਸਰਵਰ ਕਮਲ ਕਿਰਨ ਅਗਾਸੀ ਬਿਗਸੈ ਸਹਿਜ ਸੁਭਾਈ। ਜਦੋਂ ਸੂਰਜ ਚੜ੍ਹਦਾ ਉਹਦੀਆਂ ਕਿਰਨਾਂ ਨਾਲ ਕਮਲ ਦਾ ਫੁੱਲ ਆਪਣੇ ਆਪ ਖਿੜਨ ਲੱਗ ਪੈਂਦਾ ਹੈ। ਇੱਕ ਕਿਰਨ ਹੀ ਉਹਦੇ ਅੰਦਰ ਖੇੜਾ ਪੈਦਾ ਕਰਦੀ ਹੈ, ਖਿੱਚ ਪੈਦਾ ਕਰਦੀ ਹੈ, ਜਿਹਦੇ ਅੰਦਰ ਪਰਮਾਤਮਾ ਦੇ ਪਾਣ ਦੀ ਖਿੱਚ ਪੈਦਾ ਹੋ ਜਾਏ। ਸੱਚ ਵੇ ਉਹ ਪ੍ਰੇਮ ਦੀ ਖਿੱਚ ਹੀ ਪਰਮਾਤਮਾ ਤੱਕ ਉਹਨੂੰ ਮਿਲਾ ਦਿੰਦੀ ਹੈ। ਪਰ ਜੋ ਸਤਿਗੁਰੂ ਦਾ ਬਚਨ ਗਾਇਆ ਜਾ ਰਿਹਾ ਸੀ, ਕਈ ਵਾਰੀ ਹਿਰਦੇ 'ਚ ਪ੍ਰੇਮ ਨਹੀਂ ਹੁੰਦਾ। ਜੋ ਪੜ੍ਹ ਰਹੇ ਸਨ ਭਾਈ ਸਾਹਿਬ ਹੋਣੀ, ਹਿਰਦੇ 'ਚ ਪ੍ਰੇਮ ਨਹੀਂ ਹੁੰਦਾ, ਧਰਮ ਇੱਕ ਵਿਖਾਵਾ ਕਰਮ ਕਾਂਡ ਬਣ ਕੇ ਰਹਿ ਜਾਂਦਾ। ਬੇਨਤੀ ਮੇਰੀ ਧਿਆਨ ਨਾਲ ਸੁਣਿਓ, ਨੇਤਰ ਬੰਦ ਕਰਨੇ ਕੋਈ ਮਾੜੀ ਗੱਲ ਨਹੀਂ, ਪਰ ਜਦੋਂ ਨੇਤਰ ਬੰਦ ਕਰਕੇ ਵਿਖਾਵਾ ਬਣ ਕੇ ਰਹਿ ਜਾਏ, ਤੇ ਇਹੋ ਜਿਹਾ ਨੇਤਰ ਬੰਦ ਨੂੰ ਗੁਰੂ ਨੇ ਕਮਲ ਵਾਹਿਗੁਰੂ ਬਗਲੇ ਦੇ ਨੇਤਰਾਂ ਨਾਲ ਤੁਲਨਾ ਦਿੱਤੀ, ਬਗਲ ਸਮਾਧੀ ਕਿਹਾ। ਹੁਣ ਹਾਲਾਂਕਿ ਨੇਤਰ ਬੰਦ ਕਰਨੇ ਕੋਈ ਮਾੜੀ ਗੱਲ ਨਹੀਂ, ਮੈਂ ਬਾਣੀ 'ਚ ਦੋਨੋਂ ਪੱਖ ਰੱਖਣ ਦਾ ਯਤਨ ਕਰਾਂ। ਹਰ ਬੰਦੇ ਦੇ ਨੇਤਰ ਬੰਦ, ਉਹਨੂੰ ਬਗਲ ਸਮਾਧੀ ਨਾਲ ਤੁਲਨਾ ਨਾ ਦਈਓ, ਕਿਉਂਕਿ ਥੋੜ੍ਹੀ ਜਿਹੀ ਅਸੀਂ ਗੁਰਬਾਣੀ ਨੂੰ ਵਿਵੇਕਤਾ ਨਾਲ ਪੜ੍ਹੀਏ। ਉਲਾਰੂ ਹੋ ਕੇ ਮੈਂ ਮੰਜੀ ਸਾਹਿਬ ਵੀ ਬੇਨਤੀ ਕੀਤੇ ਸਨ, ਕਦੀ ਅਰਥ ਨਾ ਕਰੀਏ। ਹੁਣ ਇੱਕ ਪਾਸੇ ਉਹ ਨੇਤਰ ਬੰਦ ਨੇ ਕਿ ਹਿਰਦੇ ਵਿੱਚ ਕਪਟ ਖੈ, ਸਿਰਫ ਲੋਕਾਂ ਨੂੰ ਭਰਮਾਉਣ ਵਾਸਤੇ ਅੱਖਾਂ ਬੰਦ ਕੀਤੀਆਂ, ਪਰ ਅੰਦਰ ਕੈਂਚੀ ਚੱਲਦੀ ਪਈ ਹੈ ਕਿ ਕਿਸੇ ਢੰਗ ਨਾਲ ਮੈਂ ਲੋਕਾਂ ਨੂੰ ਲੁੱਟਣਾ ਮਾਰਨਾ, ਮੈਂ ਕਿਵੇਂ ਠੱਗਣਾ ਹੈ। ਅਤੇ ਦੂਜੇ ਪਾਸੇ ਉਹ ਹੈ ਜਿਹਦੇ ਹਿਰਦੇ ਵਿੱਚ ਪ੍ਰੇਮ ਪੈਦਾ ਹੋਇਆ ਹੈ, ਅਤੇ ਸ਼ਬਦ ਸੁਣਦਿਆਂ ਸੁਣਦਿਆਂ ਨੇਤਰ ਆਪਣੇ ਆਪ ਹੀ ਬੰਦ ਹੋ ਜਾਂਦੇ। ਦੋਨੋਂ ਪੱਖ ਅਸੀਂ ਬਾਣੀ 'ਚੋਂ ਲਈਏ। ਕਬੀਰ ਸਾਹਿਬ ਦੇ ਦੋ ਸ਼ਲੋਕ ਨੇ, ਉਹ ਦਾਸ ਜ਼ਰੂਰ ਅਰਜ ਕਰੇਗਾ। ਦੇਖੋ, ਪਰਮਾਰਥ ਵੀ ਚੱਲਦਿਆਂ, ਸਿਮਰਨ ਕਰਦਿਆਂ, ਕੀਰਤਨ ਸੁਣਦਿਆਂ, ਸ਼ਬਦ ਪੜ੍ਹਦਿਆਂ, ਆਪ ਨਿੱਜ ਅਭਿਆਸ ਕਰਦਿਆਂ, ਕਈ ਵਾਰੀ ਐਸੀ ਅਵਸਥਾ ਇਨਸਾਨ 'ਤੇ ਆਉਂਦੀ ਹੈ ਕਿ ਜਦੋਂ ਸ਼ਬਦ ਵੀ ਜੁੜਦਾ ਹੈ, ਉਹਨੂੰ ਨੇਤਰ ਖੋਲ੍ਹਣ ਦੀ ਲੋੜ ਨਹੀਂ ਪੈਂਦੀ। ਸੱਚ ਇਵੇਂ ਕਿ ਨੇਤਰ ਆਪਣੇ ਆਪ ਹੀ ਉਹਦੇ ਮੁੰਦੇ ਜਾਂਦੇ। ਕਬੀਰ ਸਾਹਿਬ ਦਾ ਸ਼ਬਦ ਹੈ ਕਿ ਨੇਤਰ ਬੰਦ ਕਰਕੇ ਬੈਠੇ ਨੇ, ਸ਼ਲੋਕ ਹੈ ਉਹਨਾਂ ਦਾ, ਅਤੇ ਵੇਖਣ ਵਾਲਿਆਂ ਨੇ ਪੁੱਛ ਲਿਆ ਕਿ ਇਤਨਾ ਕ੍ਰਾਂਤੀਕਾਰੀ ਭਗਤ ਜਿਹੜਾ ਉਸ ਧਰਤੀ 'ਤੇ ਪੈਦਾ ਹੋਇਆ ਜਿੱਥੇ ਕਰਮ ਕਾਂਡਾਂ ਦਾ, ਜ਼ਾਤ ਪਾਤ ਦਾ ਅਤੇ ਰੱਬ ਦੇ ਨਾਮ 'ਤੇ ਬਹੁਤ ਜ਼ਿਆਦਾ ਜ਼ੋਰ ਸਿਰਫ ਵਿਖਾਵੇ ਦਾ, ਅਤੇ ਉਹਨਾਂ ਨੂੰ ਆਪਣੀ ਬਾਣੀ 'ਚ ਕਹਿਣਾ ਪਿਆ ਕਿ ਗਲੀ ਜਿੰਨਾਂ ਜਪ ਮਾਲੀਆਂ, ਲੋਟੇ ਖੱਥ ਨਿਬੱਗ, ਉਹ ਖਰ ਕੇ ਸੰਤ ਨਾ ਆਖੀਆਂ ਬਾਹ ਨਾਰਸ ਕੇ ਠੱਗ। ਇਹਦਾ ਮਤਲਬ ਕਿ ਉੱਥੇ ਜਿਹੜੇ ਠੱਗ ਸਨ ਧਰਮ ਦੇ ਨਾਂ 'ਤੇ ਠੱਗੀਆਂ ਮਾਰਦੇ, ਉਹਨਾਂ ਦਾ ਜ਼ਿਕਰ ਕੀਤਾ ਨੇਤਰ ਬੰਦ ਨੇ। ਅਤੇ ਪੁੱਛਿਆ ਗਿਆ, ਕਬੀਰ ਸਾਹਿਬ ਆਪ ਤਾਂ ਪਰਪੰਚ ਦੇ ਵਿਰੋਧ ਬੋਲਦੇ ਹੋ, ਆਪ ਤਾਂ ਜਟਾਵਾਂ ਵਧਾਉਣ ਵਾਲਿਆਂ ਨੂੰ ਕਹਿ ਰਹੇ ਹੋ ਕਿ ਦੁੱਧ ਲਾ ਕੇ ਜਟਾਵਾਂ ਵਧਾ ਰਹੇ ਹੈ ਅਤੇ ਰੱਬ ਦੀ ਪ੍ਰਾਪਤੀ ਨਹੀਂ। ਜੇ ਤੂੰ ਤਨ ਦੇ ਕੱਪੜੇ ਉਤਾਰ ਕੇ ਨਗੜ ਰਹਿਣਾ ਪਿਆ, ਇਹਦੇ ਨਾਲ ਵੀ ਪ੍ਰਾਪਤੀ ਨਹੀਂ। ਜੇ ਤੂੰ ਕਹਿੰਦਾ ਗ੍ਰਿਸ਼ਤ ਵਿੱਚ ਮੈਂ ਪ੍ਰਵੇਸ਼ ਨਹੀਂ ਕਰਨਾ, ਬ੍ਰਹਮਚਾਰੀ ਖਾਂ, ਅਤੇ ਸੱਚ ਇਵੇਂ ਕਿ ਇਹਦੇ ਨਾਲ ਵੀ ਪ੍ਰਾਪਤੀ ਨਹੀਂ। ਉਹਨਾਂ ਦਾ ਇੱਕ ਸ਼ਬਦ ਹੈ, ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬੰਧ ਏ ਚਾਮ, ਜਬ ਨੀ ਚੀਨਸ ਆਤਮ ਰਾਮ, ਮੂੰਡ ਮੰਡਾਇਆ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਇਹ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਸ਼ਬਦ ਹੈ। ਕਹਿੰਦੇ ਜੇ ਨਗਨ ਰਹਿ ਕੇ ਪਰਮਾਤਮਾ ਮਿਲਦਾ ਹੋਵੇ, ਅਤੇ ਪਿਆਰਿਆ ਬੰਨ ਦੇ ਮਿਰਗ ਨੂੰ ਕਿਹੜਾ ਕੋਈ ਮੌਸਮੀ ਕੱਪੜੇ ਪਾਉਂਦਾ, ਉਹ ਤਾਂ ਜੰਮਦਾ ਨਗਨ ਅਤੇ ਮਰਦਾ ਵੀ ਨਗਨ ਹੈ। ਇਹ ਕੋਈ ਪੈਮਾਨਾ ਨਹੀਂ ਕਿ ਕੱਪੜੇ ਨਹੀਂ ਪਾਏ ਅਤੇ ਬ੍ਰਹਮ ਗਿਆਨ ਮਿਲ ਗਿਆ। ਨਗਨ ਫਿਰਤ ਜੋ ਪਾਈਐ ਜੋਗ, ਜੋਗ ਦਾ ਅਰਥ ਮਿਲਾਪ, ਬਨ ਕਾ ਮਿਰਗ ਮੁਕਤ ਸਭ ਹੋਗ, ਸਾਰੇ ਜੰਗਲ ਦੇ ਮਿਰਗ ਕਿਉਂ ਨਾ ਮੁਕਤ ਹੋ ਗਏ। ਉਹ ਬਚਨ ਕਰਦੇ ਨੇ, ਕਿਆ ਨਾਂਗੇ ਕਿਆ ਬੰਧੇ ਚਾਮ, ਮੈਂ ਕੱਪੜਾ ਨਹੀਂ ਪਾਇਆ, ਮੈਂ ਪਸ਼ੂਆਂ ਦੀ ਖੱਲ ਆਪਣੇ ਤਨ ਉੱਤੇ ਉੜ ਲਈ। ਕਹਿੰਦੇ ਨੇ ਜਬ ਨੀ ਚੀਨਤ ਆ ਚੀਨਸ ਆਤਮ ਰਾਮ, ਮੂੰਡ ਮੰਡਾਇਆ ਜੋ ਸਿੱਧ ਪਾਈ, ਮੈਂ ਕੇਸ ਨਹੀਂ ਰੱਖਦਾ। ਮੰਨ ਲਓ ਸ਼ਬਦ ਵਰਤਨੇ ਕਈ ਐਸੀਆਂ ਧਰਮ ਦੀਆਂ ਸੰਪਰਦਾਵਾਂ ਨੇ, ਕੇਸ ਜੜ੍ਹ ਤੋਂ ਪੜ ਦਿੱਤੇ। ਉਹ ਕਹਿਣ ਲੱਗੇ, ਮੁਕਤੀ ਭੇਡ ਨਾ ਗਈ ਆਕਾਈ, ਭੇਡ ਦੀ ਉੱਨ ਤਾਂ ਮਾਲਕ 6 ਮਹੀਨਿਆਂ ਬਾਅਦ, ਕੋਈ ਸਮੇਂ ਬਾਅਦ ਉਤਾਰੇ ਕਿ ਉਹ ਮੁਕਤੀ ਦੀ ਪਾਤਰ ਬਣ ਗਈ। ਬਿੰਦ ਰਾਖ ਜੋ ਤਰੀਆ ਭਾਈ, ਜੇ ਤੂੰ ਕਹਿੰਦਾ ਕਿ ਮੈਂ ਬਿੰਦ ਰੱਖਿਆ, ਮੈਂ ਬ੍ਰਹਮਚਾਰੀ ਖਾਂ, ਖੁਸਰੇ ਕਿਉਂ ਨਾ ਪਰਮਗਤ ਪਾਈ। ਦੇਖੋ, ਇੰਨੀ ਡੰਕੇ ਦੀ ਚੋਟ ਨਾਲ ਮਹਾਂਪੁਰਖ ਸੱਚ ਕਹਿਣ ਵਾਲੇ, ਉਹਨਾਂ ਦੇ ਨੇਤਰ ਬੰਦ ਨੇ। ਜਦੋਂ ਪੁੱਛਿਆ ਕਿ ਆਪ ਤਾਂ ਕਰਮ ਕਾਂਡ ਦੇ ਵਰਖਿਲਾਫ ਬੋਲਦੇ ਹੋ, ਕਹਿਣ ਲੱਗੇ ਸੱਚ ਇਵੇਂ ਕਿ ਖਿਰਦੇ ਦੀ ਸੇਜ ਉੱਤੇ ਸਾਈਂ ਆ ਗਿਆ ਅਤੇ ਹੁਣ ਉਹਨੂੰ ਵੇਖਣ ਤੋਂ ਬਿਨਾਂ ਕਿਸੇ ਹੋਰ ਨੂੰ ਵੇਖਣ ਨੂੰ ਚਿੱਤ ਹੀ ਨਹੀਂ ਕਰਦਾ। ਨੇਤਰ ਤਾਂ ਬੰਦ ਨੇ ਕਿ ਖਾਰਜੀ ਘਰ ਵਿੱਚ ਨੇ, ਉਸ ਸਾਈਂ ਨੂੰ ਘਰ ਵਿੱਚ ਦੇਖ ਰਿਹਾ, ਅੱਖਾਂ ਕਿਉਂ ਖੋਲਾਂ? ਅਤੇ ਕੁਝ ਦਿਨਾਂ ਬਾਅਦ ਉਹੀ ਭਗਤ ਨੇਤਰ ਖੋਲ੍ਹ ਕੇ ਦੇਖਦੇ ਪਏ ਨੇ ਅਤੇ ਪੁੱਛਣ ਵਾਲੇ ਪੁੱਛਿਆ ਕਿ ਉਹ ਸਾਈਂ ਜੀ, ਉਹ ਸੱਜਣ, ਉਹ ਮਿੱਤਰ ਘਰੋਂ ਨਿਕਲ ਗਏ? ਕਹਿਣ ਲੱਗੇ ਨਹੀਂ, ਪਹਿਲਾਂ ਨੇਤਰ ਬੰਦ ਕਰਕੇ ਆਪਣੇ ਅੰਦਰ ਦੇਖਿਆ, ਹੁਣ ਉਹਨਾਂ ਆਵਾਜ਼ ਦੇ ਕੇ ਕਿਹਾ ਕਿ ਅੱਖਾਂ ਬੰਦ ਕਰਨ ਦੀ ਕੀ ਲੋੜ, ਤੂੰ ਨੇਤਰ ਖੋਲ੍ਹ ਕੇ ਦੇਖ, ਮੈਂ ਸਾਰਿਆਂ ਘਟਾਂ ਵਿੱਚ ਹੀ ਬੈਠਾ ਹੋਇਆ। ਦੇਖੋ ਹੁਣ ਦੋਨਾਂ ਸਲੋਕਾਂ 'ਚ ਅੰਤਰ ਤਾਂ ਹੈ ਨਾ ਅਵਸਥਾ ਦਾ। ਪਹਿਲਾ ਸਲੋਕ ਹੈ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਘਟ ਮਾਹੇ। ਮੈਂ ਅਰਜ਼ ਕਰਨੀ ਕਿੱਥੇ ਨੇਤਰ ਬੰਦ ਕੀਤੇ ਪਖੰਡ ਬਣਦੇ ਨੇ ਅਤੇ ਕਿੱਥੇ ਅੰਦਰ ਰਸ ਆਵੇ ਅਤੇ ਨੇਤਰ ਬੰਦ ਹੁੰਦੇ। ਸਤਿਗੁਰੂ ਨੇ ਕਿਹਾ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਘਟ ਮਾਹੇ, ਸਭ ਰਸ ਖੇਲੂ ਪੀ ਸੌ ਕਿਸੂ ਲਿਖਾਵੂ ਨਾਹੇ। ਪੀ ਦਾ ਅਰਥ ਪਤੀ ਪਰਮਾਤਮਾ, ਕਹਿੰਦੇ ਨੇ ਅੰਦਰ ਦਾ ਰਸ ਆਪਣੇ ਪਿਆਰੇ ਨਾਲ ਜੁੜ ਕੇ ਮਾਨ ਅਤੇ ਕਿਸੇ ਨੂੰ ਕਿਉਂ ਦਿਖਾਵਾਂ। ਨੀਚੇ ਲੋਇਨ ਕਰੂੰ ਲੇ ਸਾਜਨ ਘਟ ਮਾਹੇ, ਸਭ ਰਸ ਖੇਲੂ ਪੀ ਸੋ ਕਿਸੂ ਲਿਖਾਵੋ ਨਾਹੇ। ਅਤੇ ਅਗਲਾ ਬਚਨੇ ਆਠ ਜਾਮ ਚੌਸਠ ਘਰੀ ਤੋ ਨਿਰਖ ਤਰੈ ਜੀਉ, ਨੀਚੇ ਲੋਇਨ ਕਿਉਂ ਕਰੂੰ ਸਭ ਘਟ ਦੇਖੋ ਪੀਓ। ਹੁਣ ਅੱਖਾਂ ਕਿਉਂ ਮੈਂ ਬੰਦ ਕਰਾਂ? ਕਿਹੜਾ ਖਿਰਦਾ ਜਿਹਦੇ ਵਿੱਚ ਮੇਰੇ ਸਾਈਂ ਦੀ ਜੋਤ ਵਿਦਵਾਨ ਲਿਖੇ, ਜੋ ਸਤਿਗੁਰੂ ਨੇ ਬਚਨ ਕੀਤੇ। ਇੱਕ ਮੈਂ ਉਦਾਹਰਨ ਹੋਰ ਦੇ ਕੇ ਇਹਨਾਂ ਬਚਨਾਂ ਦੀ ਵਿਆਖਿਆ ਜ਼ਰੂਰ ਕਰਨੀ ਚਾਹਾਂਗਾ। ਦੇਖੋ ਗੁਰੂ ਸਾਹਿਬ ਜੀ ਨੇ ਨਾ ਰੱਜ ਕੇ ਪ੍ਰਪੰਚ ਦੇ ਪਖੰਡ ਦੇ ਫੋਕੇ ਕਰਮ ਕਾਂਡ। ਉਂਝ ਵੈਸੇ ਕਰਮ ਕਾਂਡ ਦੇ ਅਰਥ ਵੀ ਬੜੇ ਗਹਿਰੇ, ਕਾਂਡ ਦਾ ਅਰਥ ਅਧਿਆਇ, ਫੋਕਟ ਕਰਮ ਕਾਂਡ ਪ੍ਰਵਾਨ ਨਹੀਂ। ਚੇਤੇ ਰੱਖੋ ਧਰਮ ਦੇ ਕਰਮ ਤਾਂ ਆਪਾਂ ਵੀ ਰੋਜ਼ ਕਰਨੇ ਆ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਇਹ ਸਾਡੀ ਜ਼ਿੰਦਗੀ ਦਾ ਇੱਕ ਕਰਮ ਦਾ ਅਧਿਆਇ ਹੈ। ਨਿਤਨੇਮ ਕਰਨਾ ਇਹ ਸਾਡਾ ਰੋਜ਼ ਦਾ ਕਰਮ ਹੈ। ਫੋਕਟ ਕਰਮ ਕਾਂਡ ਨੂੰ ਕੋਈ ਥਾਂ ਨਹੀਂ, ਧਰਮ ਦੇ ਨਾਮ 'ਤੇ ਪਖੰਡ ਵਾਲੇ ਕਰਮ ਨੂੰ ਥਾਂ ਨਹੀਂ। ਉਂਝ ਤਾਂ ਗੁਰੂ ਸਾਨੂੰ ਵਾਰ ਵਾਰ ਕਹਿੰਦਾ ਧਰਮੀ ਬੰਦੇ ਨੂੰ ਸ਼ੁਭ ਕਰਮ ਹੀ ਕਰਨੇ ਚਾਹੀਦੇ, ਫੋਕਟ ਕਰਮ ਨਹੀਂ। ਨੂੰ ਸਮਝੀਏ, ਇੱਕ ਉਦਾਹਰਨ ਅਸੀਂ ਆਸਾ ਕੀ ਵਾਰ ਵਿੱਚੋਂ ਲੈਂਦੇ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ। ਇੱਕ ਪਾਸੇ ਪ੍ਰਪੰਚ ਪਖੰਡੀ ਦਾ ਜ਼ਿਕਰ ਹੈ ਅਤੇ ਦੂਜੇ ਪਾਸੇ ਇਹ ਨਹੀਂ ਕਿਹਾ ਕਿ ਸਾਰੇ ਪਖੰਡੀ ਨੇ। ਮੈਂ ਇੱਕ ਬੇਨਤੀ ਕਰਾਂਗਾ, ਬਸ ਆਹ ਹੀ ਨੁਕਤਾ ਸਮਝੀਏ। ਅੱਜ ਅਫਸੋਸ ਏਵੇ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡੀ ਨਜ਼ਰ ਹਰ ਬੰਦੇ ਨੂੰ ਚੋਰ ਸਮਝੀ ਬੈਠੀਏ ਅਤੇ ਜਿਹੜਾ ਚੋਖਾ ਭਰਮ 'ਚ ਬਹਿ ਗਿਆ ਉਹ ਹਰ ਬੰਦੇ ਨੂੰ ਸੰਤ ਹੀ ਸਮਝੀ ਬੈਠਾ। ਸਤਿਗੁਰੂ ਨੇ ਕਿਹਾ ਤੈਨੂੰ ਵਿਵੇਕ ਬੁੱਧੀ ਦਿੱਤੀ। ਇੱਕ ਪਾਸੇ ਉਹ ਨੇ ਜਿਹੜੇ ਸੱਚਮੁੱਚ ਅੰਦਰੋਂ ਦੰਭੀ ਨੇ, ਏਜੰਟਾਂ ਰਾਹੀਂ ਕੰਮ ਚਲਾ ਰਹੇ ਨੇ, ਕਹਿੰਦੇ ਨੇ ਇਹ ਕੁਝ ਹੈ ਪਖੰਡੀ 18 ਤੀਰਥਾਂ 'ਤੇ ਵੀ ਇਸ਼ਨਾਨ ਕਰਨ ਤਾਂ ਵੀ ਅੰਦਰ ਸੁੱਚਾ ਨਹੀਂ ਹੋ ਸਕਦਾ। ਅਤੇ ਦੂਜੇ ਪਾਸੇ ਉਹ ਨੇ ਜਿਹੜੇ ਬਾਹਰੋਂ ਸਾਦ ਮੁਰਾਦੇ ਕੱਪੜੇ ਪਾਈ ਬੈਠੇ ਨੇ, ਅੰਦਰ ਉਹਨਾਂ ਦੇ ਨਾਮ ਦੀ ਰੋਸ਼ਮਕ ਹੈ, ਉਹ ਪਿਆਰ ਦੇ ਵਿੱਚ ਰੋਂਦੇ ਨੇ, ਰੱਬ ਦੇ ਰੰਗ ਵਿੱਚ ਹੱਸਦੇ ਨੇ। ਜਿਹੜਾ ਮਰਜ਼ੀ ਆ ਜਾਏ ਉਹਨਾਂ ਨੂੰ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ। ਦੋਨੋਂ ਪੱਖ ਨੇ, ਇੱਕ ਪੱਖ ਹੈ ਕਿ ਅੰਦਰੋਂ ਝੂਠੇ ਪੈਜ ਬਾਹਰ, ਬੜਾ ਸਪਸ਼ਟ ਸ਼ਬਦ ਕਿ ਅੰਦਰ ਕਪਟ, ਕਿਉਂਕਿ ਜੋ ਸ਼ਬਦ ਭਾਈ ਸਾਹਿਬ ਸਵਈਆ ਪੜ੍ਹ ਰਹੇ ਸਨ ਮੈਂ ਉਹਨੂੰ ਆਧਾਰ ਬਣਾਇਆ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਅੰਦਰੋਂ ਝੂਠੇ ਪੈਜ ਬਾਹਰ, ਬਾਹਰ ਅਡੰਬਰ ਹੈ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ। ਮਹਾਰਾਜ ਕਹਿੰਦੇ ਨੇ ਇਹੋ ਜਿਹਾ ਪਖੰਡੀ 68 ਤੀਰਥ ਜੇ ਨਹਾਵੇ, ਜੇ 68 ਤੀਰਥਾਂ ਦਾ ਇਸ਼ਨਾਨ ਕਰਾ ਲੈਣ ਕਰ ਲੈਣ ਉਤਰੈ ਨਾਹੀਂ ਮੈਲ। ਅਗਲੇ ਬਚਨ ਸੁਣੋ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਹਾਵੇ ਉਤਰੈ ਨਾਹੀਂ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ। ਇਹ ਨਹੀਂ ਕਿਹਾ ਵੀ ਧਰਮੀਆਂ ਦਾ ਬੀਜ ਨਾਸ਼ ਹੋ ਗਿਆ, ਇਹ ਨਹੀਂ ਕਿਹਾ ਵੀ ਕੋਈ ਸੱਚਾ ਨਹੀਂ। ਕਹਿੰਦੇ ਫਰਕ ਇੰਨਾ ਹੈ ਕਿ ਜਿੱਥੇ ਵਿਖਾਵਾ ਦਿਸ ਰਿਹਾ ਉੱਥੇ ਬੰਦਗੀ ਕੋਈ ਨਹੀਂ, ਅਤੇ ਜਿੱਥੇ ਵਿਖਾਵਾ ਨਹੀਂ ਦਿਸਦਾ ਪਿਆ ਚੇਤੇ ਰੱਖਿਓ ਉਹ ਭਾਂਡਾ ਭਰਿਆ ਹੋਇਆ ਹੈ। ਸਤਿਗੁਰੂ ਨੇ ਫਰਮਾਇਆ ਕਿ ਜਿਨ ਪੱਟ ਅੰਦਰ, ਪੱਟ ਦਾ ਅਰਥ ਰੇਸ਼ਮ, ਭਾਵ ਅਰਥ ਕਰਾਂਗੇ ਬੰਦਗੀ ਸਿਮਰਨ, ਜਿਹਦੇ ਅੰਦਰ ਪਰਮਾਤਮਾ ਦੀ ਬੰਦਗੀ ਰੂਪੀ ਰੇਸ਼ਮ ਹੈ,
ਜਿਨ ਪੱਟ ਅੰਦਰ ਬਾਹਰ ਗੁੱਦੜ, ਗੁੱਦੜ ਦਾ ਅਰਥ ਪਾਟੀਆਂ ਲੀਰਾਂ ਕਰ ਲਓ, ਗੋਦੜੀ ਕਰ ਲਓ, ਸਾਦੇ ਜਿਹੇ ਕੱਪੜੇ ਕਰ ਲਓ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੈਂ ਰੰਗ ਰੋਵੇਂ। ਪਿਆਰੇ ਦੇ ਪਿਆਰ ਵਿੱਚ ਭਿੱਜੇ ਕੋਈ ਹੱਸਦੇ ਨੇ, ਪਿਆਰੇ ਦੇ ਪਿਆਰ ਵਿੱਚ ਭਿੱਜੇ ਕਿ ਉਹ ਬੈਰਾਗ ਚ ਰੋਂਦੇ। ਰੰਗ ਹੱਸੈਂ ਰੰਗ ਰੋਵੇਂ, ਚੋਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਨਾ ਮਤਲਬ ਇੱਥੇ ਨਾ ਦਾ ਅਰਥ ਹੈ ਪਤੀ ਪਰਮਾਤਮਾ, ਕਿ ਇੱਕ ਪਰਮਾਤਮਾ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਸ਼ਬਦ ਕਹਿ ਆਪਣੀ ਬਾਣੀ 'ਚ, ਅਕਾਲ ਉਸਤ 'ਚ ਉਹਨਾਂ ਦਾ ਵਚਨ ਹੈ, ਕਹਿੰਦੇ ਨੇ ਮੇਰੇ ਤੋਂ ਪਹਿਲਾਂ ਵੀ ਗਿਆਨੀ ਬਹੁਤ ਆਏ, ਕਈਆਂ ਨੇ ਸੁਣਿਆ ਕਈਆਂ ਨੇ ਦੇਖਿਆ, ਪਰ ਨਾਲ ਸ਼ਬਦ ਵਰਤੇ ਮੈਨੂੰ ਕੀ ਲੋੜ ਹੈ ਕਹਿਣ ਦੀ। ਸਤਿਗੁਰੂ ਕਹਿੰਦੇ ਯੇ ਤੋਂ ਵੱਡੇ ਗਿਆਨੀ ਜਿਹਨੋਂ ਜਾਨੀ ਪੈ ਬਖਾਨੀ ਨਾਹੇ। ਧੰਨ ਗੁਰੂ ਗੋਬਿੰਦ ਸਿੰਘ ਦੀ, ਅਕਾਲ ਉਸਤਤ ਦੀ ਬਾਣੀ। ਬੜੇ ਵੱਡੇ ਗਿਆਨਵਾਨ ਆਏ ਜਿਨ੍ਹਾਂ ਨੂੰ ਸਮਝ ਪੈ ਗਈ ਪਰਪੰਚ ਹੋ ਰਿਹਾ, ਪਖੰਡ ਹੋ ਰਿਹਾ, ਪਰ ਖੇਦ ਇਸ ਗੱਲ ਦਾ ਕਿ ਉਹਨਾਂ ਨੇ ਕਿਹਾ ਨਾ ਯੇ ਤੋਂ ਵੱਡੇ ਗਿਆਨੀ ਜਿਹਨੋਂ ਜਾਨੀ ਪੈ ਬਖਾਨੀ ਨਾਹੇ, ਐਸੋ ਨਾ ਪਰਪੰਚ ਮਨ ਪੂਲੀ ਆਨੀਅਤ ਹੈ, ਮੈਂ ਜੇ ਜਾਣ ਲਿਆ ਤਾਂ ਉਹਨੂੰ ਜ਼ਰੂਰ ਬਖਾਣਾਗਾ ਬੋਲਾਂਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਵਈਆ 33 ਸਵਈਆਂ 'ਚ ਦੇਖੋ, ਜਦੋਂ ਸਤਿਗੁਰੂ ਦੀ ਰਚਨਾ ਆਪਾਂ ਪੜ੍ਹਨੇ, ਮੈਂ ਪਟਨਾ ਸਾਹਿਬ ਇੱਕ ਬੇਨਤੀ ਕਰਕੇ ਆਇਆ, ਟਿਊਕ ਮਾਤਰ ਕਰਾਂਗਾ ਇੱਥੇ, ਸੁਬਹਾ ਅੱਗੇ ਦੀਵਾਨ ਜਿਹੜੇ ਨੇ ਲੜੀ ਅੱਗੇ ਚੱਲੀ ਜਾਏਗੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਪੱਖ ਸੰਘਰਸ਼ਸ਼ੀਲ, ਦੁਸ਼ਮਣ ਦਾ ਮੁਕਾਬਲਾ, ਜ਼ਾਲਮ ਦਾ ਮੁਕਾਬਲਾ, ਪਰ ਇਹਨੂੰ ਕਦੀ ਭੁੱਲਿਓ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਹੱਥ ਵਿੱਚ ਸ਼ਸਤਰ ਪਕੜਦੇ ਨੇ ਤਾਂ ਗੁਰਬਾਣੀ ਦੇ ਸ਼ਾਸਤਰ ਉੱਤੇ ਉਹਨਾਂ ਨੂੰ ਪੂਰਨ ਭਰੋਸਾ ਹੈ, ਰੱਬ ਦੀ ਪ੍ਰੀਤ ਤੋਂ ਬਿਨਾਂ ਤਾਂ ਇੱਕ ਕਦਮ ਵੀ ਨਹੀਂ ਅੱਗੇ ਭੱਜਦੇ। ਗੁਰੂ ਗੋਬਿੰਦ ਸਿੰਘ ਦੇ ਅੰਦਰ ਸਿਮਰਨ, ਮੈਂ ਕਹਿੰਦਾ ਏਦੂ ਵੱਡਾ ਸਮਾਂ ਕੀ ਹੋਵੇਗਾ ਆਪਣੇ ਘਰ 'ਚ ਕਿ ਦੁੱਖ ਆ ਜਾਏ ਨਾ ਸੁੱਖ ਆ ਜਾਏ, ਅਤੇ ਢਿੱਲੜ ਮੱਠੜ ਕਹਿੰਦੇ ਨੇ ਕਈ ਦਿਨ ਹੋ ਗਿਆ ਹੁਣ ਤਾਂ ਨਿਤਨੇਮ ਛੁੱਟ ਗਿਆ ਜੀ, ਕਿਉਂ ਫਲਾਣੀ ਮੁਸੀਬਤ ਆ ਗਈ, ਆਹ ਕੰਮ ਪੈ ਗਿਆ। ਮੈਂ ਕਹਿੰਦਾ ਪਿੱਛੋਂ ਦੁਸ਼ਮਣ ਚੜਿਆ ਹੁੰਦਾ ਆਨੰਦਪੁਰ ਸਾਹਿਬ, 6 ਪੋਹ ਦੀ ਰਾਤ 7 ਪੋਹ ਦਾ ਦਿਨ, ਪਿੱਛੋਂ ਦੁਸ਼ਮਣ ਆ ਰਿਹਾ, ਅੱਗੋਂ ਸਰਸਾ ਨਦੀ ਦਾ ਪਾਣੀ ਖੜ੍ਹ ਆਇਆ, ਉੱਤੋਂ ਬਾਰਿਸ਼ ਪੈ ਰਹੀ ਹੈ, ਅਤੇ ਸਤਿਗੁਰੂ ਕਿਨਾਰੇ 'ਤੇ ਖਲੋ ਕੇ ਕਹਿੰਦੇ ਨੇ ਖਾਲਸਾ ਜੀ ਅੰਮ੍ਰਿਤ ਵੇਲੇ ਦਾ ਵਕਤ ਹੋ ਗਿਆ, ਆਸਾ ਕੀ ਵਾਰ ਦਾ ਕੀਰਤਨ ਕਰ ਲਈ। ਸਿੱਖੀ ਨੂੰ ਕਾਇਮ ਰੱਖਿਆ ਇਸ ਚੀਜ਼ ਨੇ, ਜਿਹਦੇ ਕੋਲ ਸ਼ਬਦ ਦੀ ਬਖਸ਼ਿਸ਼ ਹੈ। ਮੈਂ ਪਟਨਾ ਸਾਹਿਬ ਵੀ ਅਰਜ਼ ਕੀਤੀ, ਦਲੇਰੀ ਨਿਡਰਤਾ ਉਮਰ ਦੀ ਅਤੇ ਸਰੀਰ ਦੇ ਢਾਂਚੇ ਦੀ ਮੁਤਾਜ ਨਹੀਂ, ਦਲੇਰੀ ਨਿਡਰਤਾ ਤਾਂ ਅੰਦਰ ਦੇ ਆਤਮਕ ਅਡੋਲਤਾ ਨਾਲ ਸੰਬੰਧ ਰੱਖਦੀ ਹੈ। ਸਤਿਗੁਰੂ ਨੇ ਸ਼ਬਦ ਕਹੇ ਕਿ ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਜਪ ਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਵਰਨਾ ਜ਼ਰੂਰ ਥਾ, ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜ਼ੋ ਕੇ ਜ਼ੀਰੋ ਬੰਮ ਕਾ ਚੜਾਓ ਉਤਾਰ ਕਾ, ਮਨਸ਼ਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਭਜਨ ਕਰ ਲੇ ਕਿਰਦਗਾਹ ਕਾ। ਕਿਉਂਕਿ ਜਿਸ ਚੀਜ਼ ਨੇ ਸਾਨੂੰ ਸਹਾਰਾ ਦੇਣਾ, ਜੇ ਉਸ ਚੀਜ਼, ਉਸ ਬਖਸ਼ਿਸ਼ ਨੂੰ, ਉਸ ਸਿਮਰਨ ਨੂੰ, ਉਸ ਸ਼ਬਦ ਨੂੰ, ਬਾਣੀ ਨੂੰ ਭੁੱਲ ਜਾਵਾਂਗੇ ਪਿਆਰਿਓ, ਬਾਹਰਮੁਖੀ ਪ੍ਰਾਪਤੀਆਂ ਹੋਣਗੀਆਂ ਪਰ ਅੰਦਰ ਜਿਹੜਾ ਉਹ ਸੁੱਕ ਜਾਏਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਵਈਆ ਦੇਖੋ, ਉਹਨਾਂ ਸ਼ਬਦ ਵਰਤੇ। ਕਈ ਸੱਜਣ ਦੇਖੋ ਅੱਜ ਇਹ ਪਰਪੰਚ ਚੱਲ ਰਹੇ ਨੇ, ਹਜ਼ੂਰ ਕਹਿੰਦੇ ਨੇ ਕਈ ਐਸੇ ਬੰਦੇ ਨੇ, ਇਹ ਮੰਜੀ ਸਾਹਿਬ ਵੀ ਅਰਜ਼ ਕੀਤੀ ਸੀ, ਅੱਖਾਂ 'ਚ ਤੇਲ ਪਾ ਲਿਆ, ਬੜਾ ਪਰਪੰਚ ਚੱਲਦਾ ਜੇ ਅੱਜ ਰੱਬ ਦੇ ਨਾਂ 'ਤੇ। ਮੈਂ ਬੇਨਤੀ ਕਰੀ ਜਿਹੜਾ ਸ਼ਬਦ ਨਾਲ ਜੁੜੇਗਾ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇਗਾ, ਗੁਰੂ ਦੇ ਬਚਨਾਂ ਨਾਲ ਜੁੜੇਗਾ, ਉਹ ਭਰਮ ਮੁਕਤ ਹੋਵੇਗਾ। ਉੱਥੇ ਸਤਿਗੁਰੂ ਦਾ ਬਚਨ ਹੈ, ਆਖਣ ਭੀਤਰ ਤੇਲ ਕੋ ਡਾਰ ਕੈ ਸੋ ਲੋਗਨ ਨੀਰ ਬਹਾਏ ਦਿਖਾਵੇਂ। ਮੈਂ ਤਾਂ ਕਲਗੀਧਰ ਜੀ ਦੀ ਬਾਣੀ ਲੈ ਲਈ ਕਿਉਂਕਿ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਦਸ਼ਮੇਸ਼ ਦੀ ਬਾਣੀ ਦਾ। ਸਤਿਗੁਰੂ ਕਹਿੰਦੇ ਨੇ ਕੁਝ ਲੋਕ ਅੱਖਾਂ 'ਚ ਤੇਲ ਪਾ ਲੈਂਦੇ ਨੇ, ਅਤੇ ਜਦੋਂ ਕੋਈ ਸ਼ਰਧਾਲੂ ਅਮੀਰ ਆਉਂਦਾ ਅਤੇ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਪ੍ਰਵਾਹਿਤ ਹੋ ਜਾਂਦਾ। ਹੁਣ ਮੈਂ ਬੇਨਤੀ ਕਰਾਂ, ਅੱਖਾਂ 'ਚੋਂ ਪਾਣੀ ਵਗਣਾ ਮਾੜੀ ਗੱਲ ਨਹੀਂ, ਜਦੋਂ ਕਿਸੇ ਦੇ ਸੀਨੇ ਵਿੱਚ ਰੱਬ ਲਈ ਇਸ਼ਕ ਪੈਦਾ ਹੁੰਦਾ ਹੈ, ਸੱਚ ਇਹ ਉਹ ਕਹਿੰਦਾ ਮੈਂ ਨੀਰ ਵਹਿ ਵਹਿ ਚੱਲੇ ਜੀ। ਪਰਪੰਚ ਕਰ ਲੱਗਿਆ, ਅੱਖਾਂ 'ਚ ਤੇਲ ਪਾਇਆ, ਪਾਣੀ ਵਹਿ ਤੁਰਿਆ, ਅਤੇ ਲੋਕਾਂ ਤੋਂ ਆਪਣੇ ਵੱਲ ਪਰਮਾਉਣ ਲੱਗੇ। ਅਮੀਰ ਆਇਆ, ਉਹਨੂੰ ਥਾਲੀ ਪਰੋਸ਼ ਕੇ ਆਪਣੇ ਹੱਥੀਂ ਦਿੱਤੀ,
ਤੇ ਗਰੀਬ ਆਇਆ ਉਹਨੂੰ ਆਪਣਾ ਚਿਹਰਾ ਵੀ ਦਿਖਾਇਆ ਨਾ। ਸਤਿਗੁਰੂ ਕਹਿੰਦੇ ਨੇ ਮੂਰਖ ਬੰਦਿਆ, ਅੱਖਾਂ 'ਚ ਤੇਲ ਪਾ ਪਾ ਕੇ ਲੋਕਾਂ ਨੂੰ ਠੱਗਣਾ ਪਏ, ਲੋਕਾਂ ਨੂੰ ਠੱਗਣ ਵਾਲਿਆ ਮੌਤ ਤੈਨੂੰ ਠੱਗਦੀ ਪਈ ਹੈ, ਇੱਕ ਦਿਨ ਰੱਬ ਦੇ ਘਰ ਵਿੱਚ ਕਿਹੜੇ ਮੂੰਹ ਨਾਲ ਜਾਏ। ਗੁਰੂ ਗੋਬਿੰਦ ਸਿੰਘ ਜੀ ਦਾ ਸਵਈਆ ਹੈ ਕਿ ਆਖਣ ਭੀਤਰ ਤੇਲ ਕੋ ਡਾਰ ਕਹਿ, ਸੋ ਲੋਗਨ ਨੀਰ ਬਹਾਏ ਦਿਖਾਵੇ। ਅਤੇ ਮੇਰਾ ਖਿਆਲ ਇਹ ਬ੍ਰਿਜ ਭਾਸ਼ਾ ਹਿੰਦਵੀ ਇਕੱਠੀ, ਇਹਦੇ ਅਰਥਾਂ ਦੀ ਜ਼ਿਆਦਾ ਜ਼ਰੂਰਤ ਨਹੀਂ ਪਏਗੀ। ਆਖਣ ਭੀਤਰ ਤੇਲ ਕੋ ਡਾਰ ਕਹਿ, ਸੋ ਲੋਗਨ ਨੀਰ ਬਹਾਏ ਦਿਖਾਵੇ। ਜੋ ਧਨਵਾਨ ਲਖੈ ਨਿਜ ਸੇਵਕ ਤਾਂ ਪਰੋਸ ਪ੍ਰਸ਼ਾਦ ਜਮਾਵੇ। ਅਰਥ ਸਮਝ ਗਿਆ ਨਾ, ਜੇ ਸ਼ਰਧਾਲੂ ਦੇਖਿਆ ਧਨਵਾਨ ਆ ਗਿਆ, ਉਹਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾ ਦੇਣਾ ਵੀ ਮੈਂ ਤਾਂ ਅੱਤ ਇਕੱਠੇ ਖਾਂਦੇ ਹਾਂ ਆਪਾਂ ਲੰਗਰ ਪਾਣੀ। ਮਹਾਰਾਜ ਕਹਿੰਦੇ ਦੇਖੋ, ਜੋ ਧਨਵਾਨ ਲਖੈ ਨਿਜ ਸੇਵਕ ਤਾਂ ਪਰੋਸ ਪ੍ਰਸ਼ਾਦ ਜਮਾਵੇ, ਜੋ ਧਨਹੀਨ ਲਖੈ ਤੈ ਦੇਤ ਨਹਿ, ਮੰਗਣ ਜਾਤ ਨਾ ਮੁੱਖੋ ਦਿਖਾਵੇ। ਜੇ ਗਰੀਬ ਆ ਜਾਏ ਉਹਨੂੰ ਦਰਸ਼ਨ ਦੇਣ ਨੂੰ ਤਿਆਰ ਨਹੀਂ। ਲੁੱਟ ਤਹਿ ਪਛਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵ। ਇਹੋ ਜਿਹੀਆਂ ਅੱਖਾਂ ਬੰਦ ਕਰਨ ਵਾਲਿਆਂ ਨੂੰ, ਇਹੋ ਜਿਹੇ ਅੱਖਾਂ ਵਿੱਚੋਂ ਪਾਣੀ ਕੱਢਣ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਕਹਾਂ ਭਇਓ ਪਾਠ ਕਹਾਂ ਨਹੀਂ। ਜੇ ਕਹਾਂ ਪਾਠ ਕਰਾਂਗੇ ਅਰਥ ਹੋਰ ਹੋਣਗੇ, ਇੱਥੇ ਪਾਠ ਕਹਾਂ ਭਇਓ ਕੀ ਹੋਇਆ, ਅਤੇ ਜੇ ਕਹਾਂ ਭਇਓ ਕਰਾਂਗੇ ਤਾਂ ਇਹਦਾ ਅਰਥ ਹੋਏਗਾ ਕਿੱਥੇ ਹੋਇਆ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਕੀ ਹੋਇਆ ਤੇਰੇ ਬਾਰੇ ਮਸ਼ਹੂਰੀ ਹੈ, ਤੂੰ ਅੱਖਾਂ ਬੰਦ ਕਰਕੇ ਬੈਠਾ। ਅਤੇ ਮੈਂ ਬੇਨਤੀ ਕੀਤੀ ਪਹਿਲਾਂ ਕਿ ਭਗਤੀ ਕਰਨ ਵਾਲੇ ਦੇ ਨੇਤਰ ਬੰਦ ਕਰਨ ਦੀ ਲੋੜ ਨਹੀਂ ਪੈਂਦੀ, ਖੁਦ ਹੀ ਬੰਦ ਹੋ ਜਾਂਦੇ ਨੇ। ਕੀ ਹੋਇਆ ਤੂੰ ਅੱਖਾਂ ਬੰਦ ਕਰ ਲਈਆਂ? ਅਤੇ ਕਹਿ ਦਿੱਤਾ ਮੈਂ ਇੰਨੇ ਘੰਟੇ ਨੇਤਰ ਨਹੀਂ ਖੋਲ੍ਹਦਾ। ਸਤਿਗੁਰੂ ਕਹਿੰਦੇ ਨੇ ਬਗਲਾ ਤਾਂ ਕਿਤਨਾ ਸਮਾਂ ਹੀ ਡੱਡੀਆਂ ਵੱਲ ਨੇਤਰ ਤਾਰ ਲਾ ਕੇ ਦੇਖੀ ਜਾਂਦਾ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ। ਇਸ਼ਨਾਨ ਕੀਤਾ ਤੀਰਥਾਂ ਦਾ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਸਾਰੀ ਜ਼ਿੰਦਗੀ ਵਿਸ਼ੇ ਵਾਸ਼ਨਾਵਾਂ ਵਿੱਚ ਨਿਕਲ ਗਈ। ਇੱਕ ਟੀਕਾਕਾਰ ਨੇ ਅਰਥ ਕੀਤੇ ਨੇ ਕਿ ਕਈਆਂ ਦੀ ਜ਼ਿੰਦਗੀ ਅੱਖਾਂ ਬੰਦ ਕਰਕੇ ਨਿਕਲ ਗਈ ਪਰਪੰਚ ਕਰਦਿਆਂ, ਕਈਆਂ ਦੀ ਜ਼ਿੰਦਗੀ ਬਾਹਰ ਮੁਖੀ ਇਸ਼ਨਾਨ ਕਰਦਿਆਂ ਨਿਕਲ ਗਈ, ਅਤੇ ਕਈ ਮੇਰੇ ਵਰਗੇ ਵਾਕਿਆ ਕਰਨ ਵਾਲੇ ਸਾਰੀ ਜ਼ਿੰਦਗੀ ਬਹਿ ਬਹਿ ਕੇ ਵਖਿਆਣ ਦਿੰਦੇ ਰਹੇ। ਪਰ ਬਦਕਿਸਮਤੀ ਇਹ, ਪ੍ਰੇਮ 'ਤੇ ਵਖਿਆਨ ਦਿੱਤਾ ਪਰ ਪ੍ਰੇਮ ਕੀਤਾ ਨਾ, ਨਾਮ 'ਤੇ ਵਿਖਿਆਨ ਕੀਤਾ ਪਰ ਨਾਮ ਜਪਿਆ ਨਾ, ਸ਼ਬਦ 'ਤੇ ਵਿਚਾਰ ਦਿੱਤੇ ਪਰ ਸ਼ਬਦ ਦਾ ਆਚਾਰ ਨਾ ਬਣਾਇਆ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਵਖਿਆਨ ਦਿਮਾਗੀ ਤੌਰ 'ਤੇ ਅੱਖਰ ਇਕੱਠੇ ਕਰਕੇ ਕੀਤਾ ਜਾ ਸਕਦਾ, ਪਰ ਪ੍ਰੇਮ ਜਿਹੜਾ ਉਹ ਹਿਰਦੇ ਦੀ ਗਹਿਰਾਈ ਤੋਂ ਕੀਤਾ ਜਾਂਦਾ। ਸਤਿਗੁਰੂ ਨੇ ਬਚਨ ਕੀਤੇ, ਬਾਸ ਕੀ ਉਹ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬਹਿਸ ਬਿਤਾਇਓ। ਅੱਗੇ ਕਹਿਣ ਲੱਗਿਓ, ਭਲਿਓ ਇਕੱਲਾ ਸਿੱਖ ਨਹੀਂ, ਪੂਰੀ ਕਾਇਨਾਤ ਮੇਰੀ ਗੱਲ ਧਿਆਨ ਨਾਲ ਸੁਣੇ, ਅੱਜ ਤੱਕ ਜਿੰਨੇ ਵੀ ਰੱਬ ਨੂੰ ਪਾਇਆ ਕੇਵਲ ਪ੍ਰੇਮ ਕਰਕੇ ਪਾਇਆ। ਸੱਚ ਕਹੂੰ ਸੁਣ ਲਿਖੋ ਸਭ, ਜਿਨ ਪ੍ਰੇਮ ਕੀਓ ਤਿੰਨੀ ਪ੍ਰਪਾਇਓ। ਇੱਕ ਪ੍ਰੇਮ ਦੀ ਝਾਕੀ ਮੈਂ ਸੰਖੇਪ ਜਿਹੀ ਆਪ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ। ਪਟਨਾ ਸਾਹਿਬ ਦੀ ਧਰਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬੜੀਆਂ ਰਹਿਮਤਾਂ ਵਰਤਾਈਆਂ, ਅਤੇ ਸੱਚ ਏਵੇ ਪਿੱਛੇ ਵੀ ਮਰਜ਼ ਕਰਕੇ ਆਇਆ, 42 ਸਾਲ ਦੀ ਟੋਟਲ ਉਮਰ ਬਣਾਈ ਜੇ ਆਪਾਂ, ਚਲੋ ਕੁਝ ਮਹੀਨੇ ਜੇ ਘੱਟ ਵਧਣ 42 ਸਾਲ ਆਪਾਂ ਸ਼ਬਦ ਕਹਿੰਦੇ। ਪਿਆਰਿਓ ਪਟਨਾ ਸਾਹਿਬ ਤੋਂ ਸ਼ੁਰੂ ਹੁੰਦੇ ਨੇ, ਨੰਦੇੜ ਤੱਕ ਪਹੁੰਚਦੇ ਨੇ, 42 ਸਾਲਾਂ ਵਿੱਚ ਜੋ ਕੁਝ ਗੁਰੂ ਗੋਬਿੰਦ ਸਿੰਘ ਨੇ ਕਰ ਦਿੱਤਾ, ਸੱਚ ਇਹ ਦੁਨੀਆਂ ਦਾ ਕੋਈ ਵੀ ਅਵਤਾਰੀ ਪੁਰਸ਼ੇ ਨਹੀਂ ਜੇ ਕਰ ਸਕਿਆ। ਇੱਕ ਪੰਜਾਬੀ ਦੇ ਸ਼ਾਇਰ ਨੇ ਲਿਖਿਆ ਸੀ ਕਿ ਉਹਦੇ ਇੱਕ ਹੱਥ ਬਾਜ਼, ਉਹਦੇ ਦੂਜੇ ਹੱਥ ਘੋੜਾ, ਉਹਦੀ ਵਾਟ ਬੜੀ ਲੰਮੀ ਪਰ ਉਹਦਾ ਸਮਾਂ ਬੜਾ ਥੋੜ੍ਹਾ। ਕਿੰਨਾ ਕੁ ਸਮਾਂ ਹੈ ਜੇ ਤੁਸੀਂ ਸਮੇਂ ਦੀ ਗਿਣਤੀ ਮਿਣਤੀ ਕਰੋ, 5 ਸਾਲ ਦੀ ਉਮਰ 'ਚ ਪਿਤਾ ਜੀ ਨੂੰ ਮਿਲਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਮਿਲਾਪ ਗੋਬਿੰਦ ਰਾਏ ਜੀ ਦੀ 5 ਸਾਲ ਦੀ ਉਮਰ ਹੁੰਦੀ ਉਦੋਂ ਮਿਲਦੇ ਨੇ। ਇੱਕ ਸਾਲ ਰਸਤੇ ਵਿੱਚ ਲੱਗ ਜਾਂਦਾ ਆਨੰਦਪੁਰ ਆਉਂਦਿਆਂ, ਪਿਤਾ ਜੀ ਪਹਿਲਾਂ ਆਨੰਦਪੁਰ ਪਹੁੰਚਦੇ ਨੇ, 9 ਸਾਲ ਦੀ ਉਮਰ 'ਤੇ ਪਿਤਾ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਅਤੇ ਜੇ ਉਮਰ ਦੇਖੋ ਤਾਂ ਮੇਰਾ ਖਿਆਲ 3 ਸਾਲ ਤੋਂ ਘੱਟ ਸਮਾਂ ਬਣਦਾ ਪਿਤਾ ਦੀ ਗੋਦ ਮਾਨਣ ਦਾ, ਜੇ ਅਸੀਂ ਗਿਣਤੀ ਮਿਣਤੀ ਕਰੀਏ ਤਾਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਕਿਹੜਾ ਪੱਖ ਲਵਾਂਗੇ, ਉਹਨਾਂ ਵਰਗਾ ਸੂਰਮਾ, ਉਹਨਾਂ ਵਰਗਾ ਜਰਨੈਲ, ਉਹਨਾਂ ਵਰਗਾ ਦਰਵੇਸ਼, ਉਹਨਾਂ ਵਰਗਾ ਬਾਦਸ਼ਾਹ, ਉਹਨਾਂ ਵਰਗਾ ਕ੍ਰਾਂਤੀਕਾਰੀ ਅਤੇ ਉਹਨਾਂ ਵਰਗਾ ਅਕਾਲ ਦਾ ਸੁੱਧ, ਅਕਾਲ ਦੀ ਉਸਤਤ ਕਰਨ ਵਾਲਾ ਵੀ ਸਾਨੂੰ ਸੰਸਾਰ 'ਚ ਕੋਈ ਨਹੀਂ ਮਿਲੇਗਾ। ਮੈਂ ਸਿਰਫ ਇੱਕ ਉਦਾਹਰਣ ਦੇਣੀ ਚਾਹੁੰਦਾ, ਜਿਹਨੇ ਪ੍ਰੇਮ ਕੀਤਾ ਸੱਚ ਏਵੇ, ਮੈਂ ਸ਼ੁਰੂਆਤ ਕੀਤੀ ਹੈ ਪ੍ਰੇਮ ਨੂੰ ਸੁਨੇਹਾਂ ਦੀ ਕੀ ਲੋੜ, ਹਾਲਾਂਕਿ ਬਾਣੀ ਸੰਦੇਸ਼ਰੇ ਦਾ ਜ਼ਿਕਰ ਕੀਤਾ ਗਿਆ, ਜਦੋਂ ਪ੍ਰੇਮ ਪੂਰੇ ਜੋਬਨ 'ਤੇ ਹੈ ਸੱਚ ਏਵੇ, ਗੁਰੂ ਦਰਵਾਜ਼ਾ ਖੜਕਾ ਕੇ ਵੀ ਘਰ ਪਹੁੰਚ ਜਾਂਦਾ। ਪਟਨਾ ਸਾਹਿਬ ਦੀ ਧਰਤੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਗਲੀ 'ਚ ਖੇਡਦੇ ਨੇ, ਜਿਨ੍ਹਾਂ ਨੇ ਤਖ਼ਤ ਸਾਹਿਬ ਦਰਸ਼ਨ ਕੀਤੇ ਨੇ, ਉਸ ਗਲੀ ਦਾ ਨਾਮ ਹਰਿਮੰਦਰ ਗਲੀ ਹੈ, ਜਿੱਥੇ ਗੁਰਦੇਵ ਬਾਲ ਉਮਰ ਵਿੱਚ ਚੋਜ ਕੀਤੇ, ਖੇਡ ਖੇਡੀ। ਉਸੇ ਹੀ ਤੁਸੀਂ ਤਖ਼ਤ ਸਾਹਿਬ ਤੋਂ ਬਾਲ ਲੀਲਾ ਜਾਓ ਤਾਂ ਮੇਰਾ ਖਿਆਲ ਹੈ ਮਿੰਟ 3 ਕੁ ਲੱਗਦੇ ਨੇ ਸਿਰਫ, ਜੇ ਭੀੜ ਨਹੀਂ ਤਾਂ 3-4 ਮਿੰਟ 'ਚ ਆਪਾਂ ਮੈਣੀ ਸੰਗਤ ਪਹੁੰਚ ਜਾਂਦੇ ਹਾਂ ਗੁਰਦੁਆਰੇ ਬਾਲ ਲੀਲਾ। ਅਤੇ ਜੇ ਕੰਗਣ ਘਾਟ ਆਓ, ਗੋਬਿੰਦ ਘਾਟ ਜਿਹਨੂੰ ਆਪਾਂ ਕਹਿੰਦੇ ਹਾਂ, ਪੰਡਿਤ ਸ਼ਿਵ ਦੱਤ ਦਾ ਟਿਕਾਣਾ ਜਿੱਥੇ ਸੀ, ਅਤੇ ਤਖ਼ਤ ਸਾਹਿਬ ਤੋਂ ਉੱਧਰ ਚੱਲ ਕੇ ਜਾਓ ਤਾਂ ਮਿੰਟ 2-3 ਵਿੱਚ ਬੰਦਾ ਉੱਥੇ ਪਹੁੰਚ ਜਾਂਦਾ। ਇੱਕ ਬੇਨਤੀ ਕਰਾਂਗਾ ਕਿ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ, ਉਹਨਾਂ ਨੇ ਭਾਵਨਾ ਨੂੰ ਭਾਗ ਲਾਇਆ। ਜੇ ਪੰਡਿਤ ਸ਼ਿਵ ਦੱਤ ਨੇ ਭਾਵਨਾ ਬਣਾ ਕੇ ਪੁਕਾਰਿਆ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਭਾਵਨਾ ਨੂੰ ਪੂਰੀਆਂ ਕੀਤਾ, ਅਤੇ ਜਦੋਂ ਉਹਨੂੰ ਛੂਹ ਮਿਲੀ ਜਿਸ ਰੂਪ 'ਚ ਉਹ ਦੇਖਣਾ ਚਾਹੁੰਦਾ ਸੀ, ਉਸ ਰੂਪ 'ਚ ਝਲਕ ਦੇ ਦਿੱਤੀ। ਪੰਡਿਤ ਚਾਹੁੰਦਾ ਮੈਂ ਜਿਸ ਰੂਪ 'ਚ ਪੂਜਣਾ ਉਸ ਰੂਪ 'ਚ ਝਲਕ ਪਏ, ਅਤੇ ਰਾਣੀ ਨਹੀਂ ਚਾਹੁੰਦੀ ਉਸ ਰੂਪ 'ਚ, ਉਹ ਇੱਕ ਸੰਤਾਨ ਦੀ ਲਾਲਸਾ ਰੱਖ ਕੇ ਬੈਠੀ। ਇੱਕੋ ਧਰਤੀ, ਇੱਕ ਨੂੰ ਸਤਿਗੁਰੂ ਹੋਰ ਝਲਕ ਦੇ ਕੇ ਨਿਸ਼ਾ ਕਰਾਉਂਦੇ ਪਏ ਨੇ, ਅਤੇ ਦੂਜੀ ਦੀ ਗੋਦ ਵਿੱਚ ਬਹਿ ਕੇ ਉਹਨੂੰ ਮਾਂ ਪੈ ਪੁਕਾਰਦੇ, ਕਿਉਂਕਿ ਉਹਨਾਂ ਦੇ ਅੰਦਰ ਦੀ ਭਾਵਨਾ ਆਪਣੀ। ਬੇਨਤੀ ਧਿਆਨ ਨਾਲ ਸੁਣਿਓ, ਪੰਡਿਤ ਸ਼ਿਵ ਦੱਤ 'ਤੇ ਜਦੋਂ ਕਿਰਪਾ ਹੋਈ ਸਤਿਗੁਰੂ ਦੀ, ਉਹਦੀ ਉਮਰ 75ਵਿਆਂ ਤੋਂ ਉੱਪਰ ਟੱਪਿਆ, ਅਤੇ ਗੁਰੂ ਗੋਬਿੰਦ ਰਾਏ ਜੀ ਦੀ ਆਮਰ ਆਰਬਲਾ 4-4.5 ਸਾਲ। ਹੁਣ ਤੁਸੀਂ ਦੇਖੋ ਕਿ 75 ਸਾਲ ਦਾ ਬਜ਼ੁਰਗ 4 ਸਾਲ ਦੇ ਬੱਚੇ ਦੇ ਪਿੱਛੇ ਤੁਰਿਆ ਫਿਰਦਾ, ਇਹ ਤਾਂ ਅੱਖਾਂ ਨੇ। ਤਰਕ ਵਾਲਾ ਕਹੇਗਾ ਉਮਰ, ਮੈਂ ਕਹਿੰਦਾ ਭਾਵਨਾ ਵਾਲਾ ਕਹੇਗਾ ਉਮਰ ਨਹੀਂ, ਅੰਦਰ ਦੀ ਬਖਸ਼ਿਸ਼। ਜੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਗੱਲ ਕਰੀਏ, ਤੇ ਉਮਰ ਵੇਖੋਗੇ ਤੇ ਲੋਕ ਬੱਚਾ ਸ਼ਬਦ ਵਰਤਣਗੇ ਅਨਮਤੀ, ਪਰ ਸਿੱਖ ਦੇ ਹਿਰਦੇ ਨੂੰ ਪੁੱਛ ਕੇ ਦੇਖੋ, ਉਹ ਕਹਿੰਦਾ ਜਦੋਂ ਕਿਰਪਾ ਵਰਤਦੀ ਹੈ ਤੇ 7 ਸਾਲ ਤੇ 9 ਸਾਲ ਦੇ ਬੱਚੇ ਵੀ ਬਾਬੇ ਬਣ ਜਾਂਦੇ ਨੇ, ਤੇ ਜਿਹੜਾ ਕਿਰਪਾ ਤੋਂ ਵਿਹੂਣਾ ਹੋਵੇ ਉਹ ਬਾਬਾ ਹੋਇਆ ਵੀ ਬੱਚਿਆਂ ਵਾਲੀਆਂ ਗੱਲਾਂ ਕਰਦਾ। ਉਮਰ ਦੀ ਮੁਥਾਜੀ ਨਹੀਂ, ਉਹ ਬਜ਼ੁਰਗ ਪਿੱਛੇ ਤੁਰਿਆ ਫਿਰਦਾ। ਪੰਡਿਤ ਸ਼ਿਵ ਦੱਤ ਰੋਜ਼ਾਨਾ ਨੇਮ ਵਿੱਚ ਧਿਆਨ ਵਿੱਚ ਬੈਠਦਾ ਹੈ। ਮੈਂ ਫਿਰ ਬੇਨਤੀ ਕਰਾਂਗਾ, ਕਪਟ ਵਾਲਾ ਧਿਆਨ ਪ੍ਰਵਾਨ ਨਹੀਂ, ਪਰ ਦੂਜੇ ਪਾਸੇ ਗੁਰੂ ਨੇ ਵੀ ਕਿਹਾ ਧਿਆਨ ਧਰੋ ਤੈਂ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ। ਰੋਜ਼ ਉਹ ਧਿਆਨ 'ਚ ਬੈਠਦਾ, ਸ਼ਬਦ ਦੀ ਬਖਸ਼ਿਸ਼ ਉਹਨੂੰ ਹੋਈ। ਅਤੇ ਰਾਜਾ ਫਤਿਹ ਚੰਦ ਮੈਣੀ, ਉਹਦੀ ਰਾਣੀ ਬਿਸ਼ੰਪਰਾ ਦੇਵੀ, ਸ਼ਬਦ ਦੀ ਵਿਚਾਰ ਤੋਂ ਦੂਰ ਨਹੀਂ, ਜਿਨ ਪ੍ਰੇਮ ਕੀ ਉਹ ਤਿੰਨੀ ਪ੍ਰਾਪਾਇਓ, ਉਹ ਦੋਨੋਂ ਅੱਜ ਤੁਰੇ ਆਏ ਨੇ। ਸਤਿਗੁਰੂ ਦੇ ਇਸ ਪਿਆਰੇ ਅਨਨ ਭਗਤ ਪੰਡਿਤ ਸ਼ਿਵ ਰਾਮ ਦੱਤ ਦੇ ਚਰਨਾਂ 'ਚ ਪਹੁੰਚੇ, ਉਹਨਾਂ ਨੇਤਰ ਖੋਲ੍ਹੇ, ਪੁੱਛਿਆ ਰਾਜਨ ਰਾਣੀ ਕਿਵੇਂ ਆਉਣਾ ਹੋਇਆ? ਕਹਿਣ ਲੱਗੇ ਪੰਡਿਤ ਜੀ, ਤੁਸੀਂ ਠਾਕੁਰ ਨੂੰ ਰੋਜ਼ ਪੂਜਦੇ ਹੋ, ਅਸੀਂ ਆਪਣੇ ਅੰਦਰ ਦੀ ਵੇਦਨਾ ਲੈ ਕੇ ਆਏ ਹਾਂ। ਰਾਜ ਭਾਗ ਸਭ ਕੁਝ ਪਰਮਾਤਮਾ ਨੇ ਦਿੱਤਾ, ਪਰ ਘਰ ਸੰਤਾਨ ਨਹੀਂ। ਕਹਿਣ ਲੱਗੇ ਮੈਂ ਹੁਣ ਲੱਕੜ ਦਾ ਠਾਕੁਰ ਪੂਜਣਾ ਛੱਡ ਦਿੱਤਾ ਹੈ, ਲੱਕੜ 'ਚ ਥੋੜ੍ਹਾ ਠਾਕੁਰ ਹੈ, ਮੈਂ ਪੱਥਰ ਦਾ ਠਾਕੁਰ ਪੂਜਣਾ ਛੱਡ ਦਿੱਤਾ। ਪੁੱਛਿਆ ਹੁਣ? ਕਹਿਣ ਲੱਗੇ ਹੁਣ ਮੇਰਾ ਠਾਕੁਰ ਤਾਂ ਪਟਨੇ ਦੀਆਂ ਗਲੀਆਂ ਵਿੱਚ ਬਖਸ਼ਾਂ ਕਰ ਰਿਹਾ ਹੈ, ਮੈਨੂੰ ਬਾਹਰ ਦੇ ਕਿਸੇ ਸਾਲਗ੍ਰਾਮ ਦੀ, ਕਿਸੇ ਠਾਕੁਰ ਦੀ ਲੋੜ ਦੇਖੀ? ਮੇਰਾ ਠਾਕੁਰ ਜਾਗਦਾ, ਮੇਰਾ ਠਾਕੁਰ ਬੋਲਦਾ, ਮੇਰਾ ਠਾਕੁਰ ਹੱਸਦਾ, ਮੇਰਾ ਠਾਕੁਰ ਹਰ ਕਾਮਨਾ ਪੂਰੀ ਕਰਦਾ। ਕਹਿਣ ਲੱਗੇ ਫਿਰ ਇਹੋ ਜਿਹੇ ਠਾਕੁਰ ਕੋਲ ਸਾਡੀ ਵੀ ਫਰਿਆਦ ਕਰੋ। ਉਹਨਾਂ ਇੱਕ ਗੱਲ ਕਹੀ ਸੀ, ਕਹਿਣ ਲੱਗੇ ਰਾਣੀ ਚੇਤੇ ਰੱਖ, ਉਹ ਹੈ ਠਾਕੁਰ ਮੇਰਾ ਬਾਲਾ ਪ੍ਰੀਤਮ। ਧੰਨ ਗੁਰੂ ਗੋਬਿੰਦ ਰਾਏ ਵੱਲ ਇਸ਼ਾਰਾ ਸੀ, ਉਹਨੇ ਮੇਰੇ ਬਾਲਾ ਪ੍ਰੀਤਮ, ਤੂੰ ਭਾਵਨਾ ਨਾਲ ਉਹਨਾਂ ਨੂੰ ਰੋਜ਼ ਚੇਤੇ ਕਰ,
ਜਦੋਂ ਤੇਰਾ ਪ੍ਰੇਮ ਸ਼ਿਖਰ 'ਤੇ ਪਹੁੰਚੇਗਾ, ਸੱਚ ਇਹ ਵੇਖ ਕੇ ਇੱਕ ਦਿਨ ਬਾਲਾ ਪ੍ਰੀਤਮ ਤੇਰੇ ਘਰ ਵਿੱਚ ਆ ਪਹੁੰਚਣਗੇ, ਤੂੰ ਜੋ ਕੁਝ ਮੰਗਣਾ ਹੋਇਆ ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਮੰਗ ਲਈ। ਮੈਂ ਗੱਲ ਕੀ ਜ਼ਿਆਦਾ ਸਾਖੀ ਲਮਕਾਉਣ ਲਈ ਨਹੀਂ, ਸਿਰਫ ਤੱਤ ਇੱਕ ਬੇਨਤੀ ਕਰਨੀ ਚਾਹੁੰਦਾ। ਪੰਡਿਤ ਸ਼ਿਵ ਦੱਤ ਉਸੇ ਵਕਤ ਘਰ ਕਿਉਂ ਨਾ ਲੈ ਕੇ ਆ ਗਿਆ, ਕੰਗਣ ਘਾਟ ਤੋਂ ਜਿਹੜੇ ਪਟਨਾ ਸਾਹਿਬ ਗਏ ਨੇ, ਗੋਬਿੰਦ ਘਾਟ ਤੋਂ ਕਿੰਨੀ ਕੁ ਦੂਰ ਹੈ ਸਤਿਗੁਰੂ ਦਾ ਘਰ, ਗੁਰੂ ਗੋਬਿੰਦ ਰਾਏ ਜਿੱਥੇ ਨਿਵਾਸ ਰੱਖ ਰਹੇ ਨੇ। ਪਰ ਉਹਨੂੰ ਪਤਾ ਹੈ ਕਿ ਅਜੇ ਮੰਗ ਇਹਨਾਂ ਦੇ ਅੰਦਰ ਹੈ, ਪਰ ਮੰਗਣ ਵਾਲੀ ਭਾਵਨਾ ਪੈਦਾ ਨਹੀਂ ਹੋਈ। ਚੇਤੇ ਰੱਖੋ, ਮੰਗਣਾ ਕੁਝ ਹੋਰ ਚੀਜ਼ ਹੈ, ਭਾਵਨਾ ਪੈਦਾ ਹੋ ਜਾਣੀ ਕੁਝ ਹੋਰ ਚੀਜ਼ ਹੈ। ਮੰਗਦੇ ਸਾਰੀਆਂ ਕਿ ਸਾਨੂੰ ਨਾਮ ਮਿਲੇ, ਪਰ ਭਾਂਡਾ ਕਿਸੇ ਵਿਰਲੇ ਵਿਰਦੇ ਤਾਂ ਤਿਆਰ ਹੁੰਦਾ। ਜਦੋਂ ਭਾਂਡਾ ਪਾਤਰ ਤਿਆਰ ਹੋਵੇਗਾ, ਉਦੋਂ ਬਖਸ਼ਿਸ਼ ਹੋਵੇਗੀ। ਠੀਕ ਹੈ, ਅਸੀਂ ਦੁਨੀਆਦਾਰ ਸ਼ਬਦ ਵਰਤਨੇ ਹਾਂ ਕਿ ਗੁਰੂ ਘਰ ਦੇਰ ਹੋ ਸਕਦੀ ਏ, ਅੰਧੇਰ ਨਹੀਂ ਹੋ ਸਕਦਾ। ਮੈਂ ਤਾਂ ਕਹਿੰਦਾ ਮਨਾ, ਇਹਦੇ ਘਰ ਵਿੱਚ ਨਾ ਦੇਰ ਅਤੇ ਨਾ ਅੰਧੇਰ ਹੈ, ਜੋ ਕੁਝ ਹੈ ਤੇਰੇ ਵੱਲੋਂ ਹੈ। ਬਸ ਤੇਰਾ ਭਾਂਡਾ ਸਾਫ਼ ਹੋਇਆ, ਸਤਿਗੁਰੂ ਨੇ ਤਾਂ ਕਿਹਾ ਆਜ ਮਿਲਾਵਾ ਸ਼ੇਖ ਫਰੀਦ, ਅੱਜ ਮਿਲ ਸਕਦਾ, ਪਰ ਤੇਰੇ ਵੱਲੋਂ ਦੇਰੀ ਹੈ। ਟਾਕਿਮ ਕੁੰਜੜੀਆਂ ਆ ਰੋਖਾਂ ਇੰਦਰੀਆਂ, ਤੇਰੇ ਹੀ ਮਨ ਨਹੀਂ ਕਾਬੂ ਆਉਂਦਾ ਪਿਆ। ਆਜ ਮਿਲਾਵਾ ਸ਼ੇਖ ਫਰੀਦ, ਟਾਕਿਮ ਕੁੰਜੜੀਆਂ ਮਨੋ ਮਚੰਦੜੀਆਂ, ਜਿਨ੍ਹਾਂ ਤੇਰੇ ਅੰਦਰ ਨੂੰ ਅੱਗ ਲਾਈ ਉਹਨਾਂ ਨੂੰ ਰੋਕ। ਕਬੀਰ ਸਾਹਿਬ ਨੇ ਕਿਹਾ ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਧੋ ਸੁੰਦਰ ਪਾਵੋ। ਤੂੰ ਬੰਨ ਤਾਂ ਸਹੀ, ਸਿਰ ਪਿਆਰਿਓ ਭਾਵਣੇ। ਜੇ ਅਸੀਂ ਇੱਕ ਪਾਸੇ ਸ਼ਬਦ ਕਹਿੰਦੇ ਹਾਂ, ਅਕਸਰ ਅਸੀਂ ਸਿੱਖ ਵੀ ਸ਼ਬਦ ਵਰਤਦੇ ਹਾਂ, ਦੇਰ ਹੈ ਅੰਧੇਰ, ਅੰਧੇਰ ਨਹੀਂ ਦੇਰ ਹੈ, ਨਹੀਂ। ਭਾਈ ਸਾਹਿਬ ਤਾਂ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇ ਤੈਂ, ਦੇਰ ਥੋੜ੍ਹਾ ਹੈ, ਪਹਿਲਾਂ ਆਪਣਾ ਕਦਮ ਹੈ ਨਾ। ਉਹਨਾਂ ਕਿਹਾ ਤੂੰ ਭਾਵਨਾ ਨਾਲ ਯਾਦ ਕਰ, ਧਿਆਨ ਚ ਰੋਜ਼ ਚੇਤੇ ਕਰ, ਤੇਰੇ ਪ੍ਰੇਮ ਨੂੰ ਭਾਗ ਲੱਗੇਗਾ, ਘਰ ਆਉਣਗੇ। ਅਸੀਂ ਮੈਣੀ ਸੰਗਤ ਦੇ ਦਰਸ਼ਨ ਕਰਨੇ ਆ, ਜਿਹਨੂੰ ਬਾਲ ਲੀਲਾ ਕਹਿੰਦੇ ਆ। ਗੁਰਦੁਆਰਾ ਸਾਹਿਬ ਨਾਮ ਅਸਲ 'ਚ ਹੈ ਬਾਲ ਲੀਲਾ ਮੈਣੀ ਸੰਗਤ। ਉਹ ਰਾਣੀ ਆਪਣੇ ਘਰ ਆ ਗਈ ਜੀ, ਉਹ ਰੋਜ਼ ਪ੍ਰੇਮ 'ਚ ਬੈਠਦੀ ਹੈ, ਧਿਆਨ 'ਚ ਬੈਠਦੀ ਹੈ। ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਜਿੰਨਾ ਕੋਈ ਆਪਣੀ ਐਨਰਜੀ ਨੂੰ ਰੋਕ ਕੇ ਦੇਖੋ ਸ਼ਬਦ ਕਮਾਉਣ ਲੱਗੇ, ਹੁਣ ਕਿਉਂ ਨਹੀਂ ਅੰਦਰ ਰਸ ਬਣਦਾ। ਇੱਕ ਉਹੀ ਟਿਕਿਆ ਹੋਇਆ ਜਪਜੀ ਸਾਹਿਬ ਪੜ੍ਹਦਾ, ਉਹਦੇ ਚਿਹਰੇ 'ਤੇ ਲਾਲੀ ਭੱਕਦੀ ਏ, ਅਤੇ ਦੂਜਾ ਇੰਨਾ ਬੋਲ ਬੋਲ ਕੇ ਪੜ੍ਹਦਾ ਫਿੱਕਾ ਪੈ ਜਾਂਦਾ, ਕਿਉਂਕਿ ਅੰਦਰ ਦੀਆਂ ਵਾਸ਼ਨਾਵਾਂ ਇਕਾਗਰਤਾ ਨਹੀਂ ਬਣ ਦਿੰਦੀਆਂ। ਜਦੋਂ ਕੋਈ ਆਪਣੀ ਨੇਤਰਾਂ ਨੂੰ, ਕੰਨ ਨੂੰ, ਆਪਣੀ ਜੀਭ ਨੂੰ, ਆਪਣੇ ਮਨ ਨੂੰ, ਆਪਣੀ ਸੁਰਤੀ ਨੂੰ ਟਿਕਾਏਗਾ, ਸੱਚ ਇਵੇਂ ਉਹ ਇੱਕ ਘੜੀ ਵਾਹਿਗੁਰੂ ਕਹਿ, ਅਤੇ ਨਾ ਟਿਕਿਆ ਹੋਇਆ ਸੌ ਵਾਰੀ ਵਾਹਿਗੁਰੂ ਕਹਿ, ਸੌ ਵਾਰੀ ਛੱਡੋ ਸਾਰੀ ਜ਼ਿੰਦਗੀ, ਨਾ ਟਿਕਿਆ ਹੋਵੇ ਵਾਹਿਗੁਰੂ ਕਹਿ, ਅਤੇ ਟਿਕਿਆ ਹੋਇਆ ਇੱਕ ਘੜੀ ਕਹਿ ਦੇ, ਅਤੇ ਉਹਦਾ ਪਾਰ ਉਤਾਰਾ ਹੋ ਜਾਏਗਾ। ਸਤਿਗੁਰੂ ਨੇ ਬਚਨ ਕਹਿ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਇਹ ਵੀ ਗੁਰੂ ਗੋਬਿੰਦ ਸਿੰਘ ਦੇ ਬਚਨ। ਪਰਣੋ ਆਦ ਏਕੰਕਾਰਾ ਜਲਥਲ ਮਈਲ ਕੀ ਉਹ ਪਸਾਰ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਹੁਣ ਇਹ ਕੀ ਖੇਡ, ਇੱਕ ਅਸੀਂ ਪੜ੍ਹਨੇ ਚੌਪੀ 'ਚ, ਏਕ ਵਾਰ ਜਿਨ ਤੋਂ ਮੈਂ ਸੰਭਾਰਾ, ਉਹ ਏਕ ਵਾਰ ਆਪਾਂ ਤਾਂ ਸੈਂਕੜੇ ਵਾਰੀ ਕਹਿੰਦੇ ਹਾਂ, ਹਜ਼ਾਰਾਂ ਵਾਰੀ ਕਹਿੰਦੇ ਹਾਂ। ਏਕ ਵਾਰ ਦਾ ਅਰਥ ਅੰਦਰ ਦੀ ਪੂਰਨੀ ਇਕਾਗਰਤਾ, ਇੱਕ ਵਾਰੀ, ਇੱਕ ਖਿੰਨ, ਏਕ ਵਾਰ ਜਿਨ ਤੋਂ ਮੈਂ ਸੰਭਾਰਾ ਕਾਲ ਫਾਂਸ ਤੇ ਤਾਂ ਉਬਾਰਾ। ਉਹ ਏਕ ਵਾਰ ਲੈਣ ਵਾਸਤੇ ਕਈ ਵਾਰ ਬੋਲਣਾ ਪੈਂਦਾ, ਮੈਂ ਖੰਡਨ ਨਹੀਂ ਕਰਾਂਗਾ ਕਈ ਵਾਰ, ਉਹ ਕਈ ਵਾਰ ਤਾਂ ਬੋਲਣੇ ਆ, ਇੱਕ ਵਾਰ ਬੋਲਣ ਦੀ ਜਾਚ ਆ ਜਾਏ, ਕਈ ਘੰਟੇ ਤਾਂ ਪੜ੍ਹਨੇ ਆ, ਇੱਕ ਛਿੰਨ ਮਾਨਣ ਦੀ ਜਾਚ ਆ ਜਾਏ। ਪਿਆਰਿਓ ਚੇਤੇ ਰੱਖੋ, ਇੱਕ ਖਿੰਨ ਹੀ ਜੀਵਨ ਜੇ। ਮੈਨੂੰ ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਦੀ ਗੱਲ ਯਾਦ ਹੈ, ਆਹ ਜਿਹੜਾ ਅਸੀਂ ਬਚਨ ਪੜ੍ਹਨੇ ਆ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗੰਨ। ਉਹ ਕਿਣਕੇ ਦਾ ਅਰਥ ਥੋੜ੍ਹਾ ਨਹੀਂ ਜੇ ਕਰਦੇ, ਉਂਝ ਕਿਣਕੇ ਦਾ ਅਰਥ ਥੋੜ੍ਹਾ ਹੀ ਹੈ, ਥੋੜ੍ਹਾ ਜਿਹਾ ਕੁਣਕਾ ਜਿਹਨੂੰ, ਵੈਸੇ ਇਹਦੇ ਤੋਂ ਹੀ ਸ਼ਬਦ ਕੁਣਕਾ ਬਣਿਆ। ਉਹ ਦੇਗ ਦਾ ਅਰਥ ਕੁਣਕਾ ਨਹੀਂ ਸੀ, ਕੁਣਕੇ ਦਾ ਅਰਥ ਸੀ ਇੰਨਾ ਕੁ ਪ੍ਰਸ਼ਾਦ ਵੀ ਬਖਸ਼ਿਸ਼ ਹੈ। ਅਸਲ 'ਚ ਉਹ ਕਿਣਕੇ ਦੇ ਅਰਥ ਬੜੇ ਕਮਾਲ ਦੇ ਕਰਦੇ, ਉਹ ਕਿਣਕੇ ਦਾ ਅਰਥ ਥੋੜ੍ਹਾ ਨਹੀਂ ਕਰਦੇ। ਉਹ ਕਹਿੰਦੇ ਨੇ ਬੋੜ ਦਾ ਬੀਜ, ਆ ਬੋੜ ਸ਼ਬਦ ਮਹਾਰਾਜ ਨੇ ਬਟਕ ਸ਼ਬਦ ਵਰਤੇ, ਬੋੜ ਦਾ ਬੀਜ खसखस दे दाने नालों भी बरीक है, बिल्कुल किणका, पर जदों सही धरती मिलती है इस किणके विचों रुख जन्म लैंदा जिहड़ा हजारां साल तक कायम रहिंदा। असीं जिन्ने बैठे हैं मैडिकल साइंस से मान रही, एक निक्का जिहा सैल है किणका, कतरा सी ना पानी दा, जिहनूं गुरु ग्रंथ साहिब दी बाणी ने पानी मैला माटी गोरी, निक्का जिहा एक सैल जिहड़ा खुरदबीन नाल दिसदा, उस निक्के जिहे सैल निक्के जिहे किणके विचों एक बड़ा वड्डा विद्वान, बड़ा वड्डा धर्मात्मा, बड़ा वड्डा सियाणा पुरश जन्म लैंदा। वो किणका थोड़ा नहीं, वह किणका शुरुआत उदू बाद विस्तार हुंदा। जिहड़ा एक खिण है ना, उस खिण तो बाद सारी जिंदगी एक खिण विच समो जांदी। मैं बेनती करांगा, उत्थे उन्हां कहा तू ध्यान च बैठ, तो रोज़ाना अमृत वेले मेरी बेनती है, मैं इनू कर्मकांड नहीं कहिंदा, हुण आपां सारे कहन लग पए लोग जपो तां वी कर्मकांड, जिहड़ा वाजे ते वाहिगुरू जपे वी कर्मकांड। ते कई वारी मैं सोचना भी सारियां चीज़ां खंडन ही करी जाने, आपां करिए फिर की करन लई बाकी की रह गया। नहीं प्यारिओ, मेरी बेनती है अभ्यास करके देखो, शब्द नू बोल के देखिए, शब्द नू पढ़ के देखिए, देखो शब्द विच गुरु किवें वरतदा। हुण असीं इह कहीए जी शब्द विच किवें, शब्द तां फिक्के विच वी बड़ी ताकत है। एक बंदे टिके होए नू कोई गाल भैड़ी कढ दे, अगला गोली मारन तक जांदा है, शब्द दी ताकत नहीं। जे उहनू पुछे वे तैनू की कहा, कहिंदा इहने गाल क्यों कढी, जे गंदा शब्द बंदे दा कतल करा सकदा है ते जिहड़ा गुरु नानक दे शब्द नू पढ़ेगा उह बंदा रब नाल क्यों नहीं जुड़ेगा। शब्द च ताकत है, शब्द जोड़दा भी है ते शब्द तोड़दा भी है। गुरु दा शब्द जोड़दा है, संसार दा शब्द तोड़दा है। उन्हें इको गल कही तू ध्यान च बैठ, ते अज भी वह पक्की वाहगुरु मैणी दी संगत, वह कमरा सांभ के रखे उन्होंने, वह थम भी सांभ के रखे, तोड़े नहीं ते चाहिए सन सांभ के रखने। मैं अनाउंसमेंट भी की शायद पिछले दिन जी कथा चली, ठंडा बुरज, साढ़े कोल पत्थर इन्ना सी, पैसा इन्ना सी, असी वह इट्टां पट सुटियां जिथे दादी ने तीन रातां अपने लाला नूं गुरमत दा निग दिता सी। असी वह गड़ी ऐ उड़ा दिती जिस गड़ी विच खालसे ने गुरु गोबिंद सिंह दी छूह लैके इस बचन नूं सच करके दिखाया सी, सवा लाख से एक लड़ाऊं तबै गोबिंद सिंह नाम कहां। मैं बेनती करांगा, हुण तां चलो पुरातनता रही नहीं गई, सब कुछ ही समेटिया गया, असी डर जाने कि जे आ चीज रह गई सेखे ते मत्था टेक दूगा। मैं तां पिछले दिन भी कहा, दिल्ली विच भी कहा, मैं कहा भी शीश गंज साहिब जाने आ ना, उत्ते गुरु ग्रंथ साहिब दा प्रकाश है, थले मत्था टेकने आ, क्यों टेकने आ, एक इत्थे गुरु तेग बहादुर साहब बैठे ते शहीद किए गए, तो उत्थे गुरु ग्रंथ साहिब का स्वरूप रखे। मैनू यह ना समझो कि मैं कर्मकांडी जां नास्तक शब्द कह रहा, चेते रखियो प्रकाश तां उत्ते भी सी, थले ओ मत्था टेकण तां जांदा, इत्थे मेरा गुरु बैठा सी। असी डर गए भी थड़ा बन गया तां कवर बन गई, ओ नहीं सिखो, मेरी बेनती जे जिस धरती ते गुरु चरण रखदे उहदी धूड़ भी पूजण योग हो जांदी। जिथे जाए बहे मेरा सतगुरु, बेनती करांगा। वह कमरा भी उन्हें कायम रखा जी पुराना, जिथे राणी बैठती सी उन्हें भावना बना ली। मैं गुरु नूं बाला प्रीतम तो मंगना है। हुण देखो चिंतन शुरू होया, बोलना शुरू किया, बोलद्या बोलद्या अंदर स्थिरता निर्मलता आने लग पे, सिमरन आई तो कृपा करदा। पहला पहला कोई नहीं जे मन टिकदा, पहला पहला जिन्ने गंदे फुरने नूं सारे उठन लग पैंदे। इन्ना बंदा मेरा ख्याल है टीवी देखद्या नहीं डरदा जिन्ना सिमरन करद्या डरदा, कमरा छड के बाहर भजदा, गुटका छड के भज जांदा, मन नहीं टिकदा कदी किसे। मैं अज तक मैनू सच्ची गल जे 22 साल हो गए ने बोलद्या, मैं नहीं किसे नूं सुनिया भाई साहब जी निंदिया करद्या मन नहीं टिकया, बस आ ही सुनिया भी बाणी पढ़द्या मन नहीं टिकया। इहदा मतलब अंदर दी जो महल है वह शब्द उघेड़दा है,
ਸਿਮਰਨ ਕੰਮ ਕੀ ਕਰਦਾ? ਪਹਿਲੀ ਗੱਲ ਸਿਮਰਨ ਮੈਲ ਧੋਂਦਾ, ਦੂਜੀ ਗੱਲ ਸਿਮਰਨ ਇਕਾਗਰਤਾ ਦਿੰਦਾ, ਤੀਜੀ ਗੱਲ ਸਿਮਰਨ ਰਸ ਬਣਦਾ, ਚੌਥੀ ਗੱਲ ਸਿਮਰਨ ਪੂਰੇ ਤਨ ਵਿੱਚ ਸਮਾ ਜਾਂਦਾ, ਪੰਜਵੀਂ ਗੱਲ ਜਿਹਨੂੰ ਰੱਬ ਕਿਰਪਾ ਕਰਦਾ ਉਹਨੂੰ ਹਰ ਪਾਸੇ ਸਿਮਰਨ ਹੀ ਸੁਣਾਈ ਦਿੰਦਾ। ਇਹ ਸਾਰੀਆਂ ਬਾਣੀ 'ਚ ਅਵਸਥਾਵਾਂ। ਉਹ ਧਿਆਨ ਨਾਲ ਬੈਠ ਗਈ, ਰੋਜ਼ ਉਹਨੇ ਚੇਤੇ ਸ਼ੁਰੂ ਕਰ ਦਿੱਤਾ ਬਾਲਾ ਪ੍ਰੀਤਮ ਨੂੰ, ਆਵਾਜ਼ਾਂ ਦੇਣ ਲੱਗ ਪਈ। ਕਹਿੰਦੇ ਨੇ ਬੋਲਦਿਆਂ ਬੋਲਦਿਆਂ ਅੰਦਰ ਚੁੱਪ ਆ ਗਏ, ਖਮੋਸ਼ ਹੋ ਗਏ, ਉਹ ਚੁੱਪ ਸਿਮਰਨ ਸ਼ੁਰੂ ਹੋ ਗਿਆ। ਇਹ ਵੀ ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਬਿਨ ਜੇਵਾ ਜੋ ਜਪੈ ਹਿਆਏ। ਗੁਰੂ ਗ੍ਰੰਥ ਸਾਹਿਬ ਜਵਾਨ ਤੋਂ ਬਿਨਾਂ ਕੋਈ ਜਪੇ। ਭਾਈ ਗੁਰਦਾਸ ਸਾਹਿਬ ਨੇ ਕਿਹਾ, ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ। ਅਗਲੀ ਤੋਕੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ 'ਚ ਬੋਲਾ। ਚੁੱਪ ਕਰਕੇ ਵੀ ਸਿਮਰਨ ਚੱਲਦਾ, ਅਤੇ ਚੁੱਪ ਦਾ ਜਿਹੜਾ ਰਸ ਜੇ ਨਾ ਉਹ ਬੋਲਣ ਨਾਲੋਂ ਕਈ ਗੁਣਾ ਜ਼ਿਆਦਾ ਹੈ। ਚੁੱਪ ਸਵਾਦ ਐਸੀ ਹੈ, ਚੁੱਪ ਪ੍ਰੀਤ। ਉਹਦੇ ਅੰਦਰ ਜੀ ਚੁੱਪ ਪ੍ਰੀਤ ਸ਼ੁਰੂ ਹੋਈ, ਅੱਖਾਂ 'ਚੋਂ ਪਾਣੀ ਆਉਂਦਾ ਸੀ ਪਰ ਮੂੰਹ ਨਹੀਂ ਸੀ ਖੁੱਲਦਾ। ਰੋਜ਼ ਬੈਠਦੀ ਆਉਣਗੇ, ਅਤੇ ਇਹ ਵੀ ਸੱਚ ਹੈ ਜਦੋਂ ਤੁਸੀਂ ਵਾਸ਼ਨਾ ਨੂੰ ਰੱਖ ਕੇ ਕੁਝ ਪਾਠ ਕਰੋਗੇ, ਉਹ ਵਾਸ਼ਨਾ ਹਰ ਪਾਠ ਤੋਂ ਬਾਅਦ ਸਾਹਮਣੇ ਆਏਗੀ। ਵਾਸ਼ਨਾ ਦਾ ਅਰਥ ਮਲੀਨਤਾ ਨਹੀਂ, ਮੈਂ ਲੈ ਰਿਹਾ। ਕਿਸੇ ਚੀਜ਼ ਦੀ ਮੰਗ ਨੂੰ ਰੱਖ ਕੇ ਪਾਠ ਕਰੋਗੇ, ਜਦੋਂ ਪਾਠ ਕਰੋਗੇ ਉਹ ਚੀਜ਼ ਸਾਹਮਣੇ ਆਏਗੀ, ਕਿਉਂਕਿ ਸਾਡੀ ਮੰਜ਼ਿਲ ਉਹ ਚੀਜ਼ ਹੈ। ਉਹਨੇ ਜਦੋਂ ਧਿਆਨ 'ਚ ਬਹਿਣਾ, ਸੰਤਾਨ ਸਾਹਮਣੇ ਆਉਣੀ, ਪੁੱਤਰ ਪੁੱਤਰ। ਭਾਈ ਸਾਹਿਬ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ ਉਹਨਾਂ ਲਿਖਿਆ, ਕਹਿੰਦੇ ਨੇ ਪੁੱਤਰ ਦੀ ਮੰਗ ਲੈ ਕੇ ਬੈਠੀ, ਪੁੱਤਰ ਦੀ ਵਾਸ਼ਨਾ ਲੈ ਕੇ ਬੈਠੀ। ਇੱਕ ਦਿਨ ਅੰਦਰ ਇੰਨਾ ਟਿੱਕ ਗਿਆ, ਕਹਿਣ ਲੱਗੀ ਪੁੱਤਰ ਦੀ ਵਾਸ਼ਨਾ ਤੂੰ ਖਹਿੜਾ ਛੱਡ ਮੇਰਾ, ਕਿਉਂਕਿ ਸਿਮਰਨ 'ਚੋਂ ਦਾਤ ਮਿਲੀ, ਤੂੰ ਛੱਡ ਖਹਿੜਾ ਮੇਰਾ, ਮੇਰੇ ਘਰ ਵਿੱਚ ਬਾਲਾ ਪ੍ਰੀਤਮ ਆ ਜਾ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹੁਣ ਦੇਖੋ, ਨਾ ਤਾਂ ਪੰਡਿਤ ਸ਼ਿਵਦੱਤ ਨੇ ਦੱਸਿਆ ਵੀ ਉਹ ਬੀਬੀ ਬੈਠੀ, ਕਿਹੜੀ ਚੀਜ਼ ਸੀ? ਅੰਦਰ ਦਾ ਪ੍ਰੇਮ ਸੀ। ਮੈਨੂੰ ਯਾਦ ਹੈ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ, ਆਪਣੇ ਸਮੇਂ 'ਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀ, ਅਸੀਂ ਭੁੱਲੀਏ ਨਾ। ਆਰੀਆ ਸਮਾਜ ਖਿਮਾ ਕਰ ਦਿਆ ਜੇ, ਈਸਾਈ ਮਿਸ਼ਨਰੀ ਪੂਰੇ ਜੋਬਨ 'ਤੇ ਸਨ, ਜਦੋਂ ਚਿਮਟੇ ਲੈ ਕੇ ਤੁਰੇ ਉਹਨਾਂ ਬੜੀ ਵੱਡੀ ਤਬਦੀਲੀ ਲਿਆਂਦੀ। ਉਹਨਾਂ ਨੂੰ ਕਿਸੇ ਪੁੱਛਿਆ ਸੀ ਪ੍ਰੇਮ ਦੇ ਅਰਥ ਕੀ, ਉਹਨਾਂ ਸਿੱਧੇ ਜਿਹੇ ਕੀਤੇ, ਕਹਿਣ ਲੱਗੇ ਪ੍ਰੇਮ ਦਾ ਅਰਥ ਹੈ ਪਰੇ ਮੈਂ, ਜਦੋਂ ਮੈਂ ਨੂੰ ਪਰੇ ਕਰਦੀ ਹੈ ਕੇਵਲ ਭਾਵਨਾ ਹੀ ਰਹਿ ਜਾਂਦੀ ਹੈ। ਆਪਣੇ ਢੰਗ ਨਾਲ ਕੀਤੇ ਉਹਨੇ, ਅੰਦਰੋਂ ਵਾਸ਼ਨਾ ਮੁੱਕੀ। ਅਤੇ ਅੱਜ ਗੁਰੂ ਗੋਬਿੰਦ ਰਾਏ ਖਿੱਦੂ ਖੁੰਡੀ ਖੇਡਦੇ, ਆਪਣੇ ਬਾਲ ਸਿਖਾਈ ਜਿਹੜੇ ਜਿਤਨੇ ਸੱਜਣ ਨੇ ਬੱਚੇ, ਉਹਨਾਂ ਨੂੰ ਲੈ ਕੇ ਅੱਜ ਖਿੱਦੂ ਰਾਣੀ ਦੇ ਘਰ ਜਾ ਪਹੁੰਚਿਆ। ਖੁੰਡੀਆਂ ਦੇ ਖੜਕਣ ਦੀ ਆਵਾਜ਼ ਆਈ, ਪੂਰੇ ਜ਼ੋਰ ਨਾਲ ਖੁੰਡੀ। ਖਿੱਦੂ ਆਪਾਂ ਸਮਝੇ, ਬਜ਼ੁਰਗ ਸਮਝਦੇ ਹੋਣੇ ਨੇ, ਅੱਜ ਬੋਲ ਸ਼ਬਦ ਵਰਤ ਲਓ। ਜਦੋਂ ਮਾਰੀ ਖੁੰਡੀ, ਉਹ ਖਿੱਦੂ ਉੱਥੇ ਜਾ ਡਿੱਖਿਆ ਰਾਣੀ ਦੇ ਕਮਰੇ ਕੋਲ। ਅੰਦਰ ਗਏ, ਖੁੰਡੀ ਸੱਟ ਦਿੱਤੀ, ਰਾਣੀ ਧਿਆਨ 'ਚ ਬੈਠੀ ਸੀ, ਸੱਚੀ ਗੱਲ ਉਹਨੂੰ ਖੜਾਕ ਵੀ ਭੁੱਲ ਗਿਆ, ਇੰਨੀ ਅੰਦਰੋਂ ਟਿੱਕੀ, ਬਾਹਰ ਦੀ ਕੋਈ ਹਰਕਤ ਅਸਰ ਨਹੀਂ, ਧਿਆਨ 'ਚ ਬੈਠੀ ਏ। ਬਾਲਾ ਪ੍ਰੀਤਮ ਨੇ ਖੁੰਡੀ ਛੱਡੀ ਅਤੇ ਇੱਕੋ ਦਮ ਉਹਦੀ ਗੋਦ 'ਚ ਬੈਠ ਗਏ, ਆਪਣੀਆਂ ਬਾਹਾਂ ਉਹਦੇ ਗਲੇ ਵਿੱਚ ਪਾਈਆਂ ਅਤੇ ਆਪਣਾ ਮੁੱਖ ਉਹਦੇ ਕੰਨ ਕੋਲ ਜਾ ਕੇ ਆਵਾਜ਼ ਦਿੱਤੀ, ਮਾਂ। ਜਦੋਂ ਮਾਂ ਆਵਾਜ਼ ਦਿੱਤੀ, ਭਾਈ ਵੀਰ ਸਿੰਘ ਕਹਿੰਦੇ ਨੇ ਪੂਰਾ ਬ੍ਰਹਿਮੰਡ ਗੂੰਜ ਉੱਠਿਆ ਮਾਂ ਨਾਲ। ਉਹ ਮਾਂ ਸ਼ਬਦ ਤਰਲੋਕੀ ਦੇ ਮਾਲਕ ਦੇ ਮੁੱਖ 'ਚੋਂ ਨਿਕਲੀ। ਦੋ ਵਾਰ ਆਵਾਜ਼ ਦਿੱਤੀ ਮਾਂ, ਉਹਨੇ ਨੇਤਰ ਖੋਲ੍ਹੇ, ਬਾਲਾ ਪ੍ਰੀਤਮ ਗਲਵਕੜੀ ਪਾ ਕੇ ਬੈਠੇ ਸਨ, ਦਾਸੀਆਂ ਚੇਲੀਆਂ ਨਾਲ ਰਾਜਾ ਆ ਗਿਆ। ਰਾਣੀ ਦਾ ਨਾਮ ਸੀ ਬਿਸ਼ੰਪੁਰਾ ਦੇਵੀ। ਸਾਰੇ ਇਕੱਠੇ ਹੋ ਗਏ, ਸਤਿਗੁਰੂ ਮਾਂ ਸ਼ਬਦ ਕਹਿੰਦੇ ਨੇ। ਰਾਣੀ ਦੀਆਂ ਅੱਖਾਂ 'ਚ ਪਾਣੀ ਸੀ। ਗੋਲੀ ਨੇ ਕੋਲ ਖਲੋਤੀ ਨੇ ਕਿਹਾ, ਬਾਲਾ ਪ੍ਰੀਤਮ ਤੁਸੀਂ ਆਏ? ਹਜ਼ੂਰ ਕਹਿਣ ਲੱਗੇ, ਖਾਂ। ਹੁਣ ਗੋਲੀ ਦੀ ਅਵਸਥਾ ਉਹਨੇ ਸੋਚਿਆ, ਰਾਣੀ ਭਾਵਨਾ 'ਚ ਵਹਿ ਤੁਰੀ ਏ। ਕਹਿਣ ਲੱਗੀ, ਜੇ ਆਏ ਹੋ ਤੇ ਇਹਦੀ ਗੋਦ ਨੂੰ ਭਾਗ ਲੱਗੇ, ਪੁੱਤਰ ਦੀ ਦਾਤ ਮਿਲੇ,
ਅਤੇ ਰਾਣੀ ਦਾ ਮੂੰਹ ਹੱਥ 'ਚ ਪਕੜ ਕੇ ਆਪਣੇ ਹੱਥਾਂ 'ਚ ਜਿਵੇਂ ਬੱਚਾ ਗੋਦ 'ਚ ਬੈਠਾ ਪਕੜਦਾ ਮੂੰਹ ਆਪਣੇ ਵੱਲ ਕਹਿ ਲੱਗੇ ਮਾਂ ਤੈਨੂੰ ਪੁੱਤਰ ਦੀ ਲੋੜ ਹੈ ਨਾ। ਰਾਣੀ ਨਹੀਂ ਬੋਲੀ, ਕਹਿਣ ਲੱਗੇ ਮੈਨੂੰ ਮੰਨ ਲੈ ਮੈਂ ਤੇਰਾ ਪੁੱਤਰ ਅਤੇ ਤੂੰ ਮੇਰੀ ਮਾਂ। ਹੁਣ ਅਸੀਂ ਸਾਰੇ ਪੜ੍ਹਦੇ ਹਾਂ ਨਾ, ਅਤੇ ਉਹ ਥਾਂ ਵੀ ਹੈ। ਕਿਹੜੀ ਚੀਜ਼ ਸੀ ਕਿ ਜਿਹੜੀ ਲੈ ਕੇ ਆਈ? ਸੱਚ ਇਹ ਸੀ ਉੱਥੇ ਕਰਮ ਕਾਂਡ ਨਹੀਂ ਸੀ, ਨਿਰਮਲ ਸੁਦਾ ਪ੍ਰੇਮ ਸੀ। ਕਹਿਣ ਲੱਗੇ ਤੂੰ ਮਾਂ ਮੈਂ ਪੁੱਤਰ, ਮੈਨੂੰ ਪੁੱਤਰ ਸਵੀਕਾਰ। ਸੱਚੀ ਗੱਲ ਏ, ਪਟਨਾ ਸਾਹਿਬ ਦੋ ਮਾਵਾਂ ਦੇ ਘਰ ਨੇ, ਇੱਕ ਤਖ਼ਤ ਸਾਹਿਬ ਸ਼੍ਰੀ ਹਰਿਮੰਦਰ, ਉਹ ਥਾਂ ਜਿੱਥੇ ਮਾਤ ਗੁਜਰੀ ਨੇ ਹਜ਼ੂਰ ਨੂੰ ਜਨਮ ਦਿੱਤਾ, ਅਤੇ ਦੂਜਾ ਬਾਲ ਲੀਲਾ ਉਹ ਥਾਂ ਜਿਹਦੀ ਗੋਦ ਵਿੱਚ ਬੈਠ ਕੇ ਉਹਨੂੰ ਮਾਂ ਬਣਾਇਆ। ਕਹਿਣ ਲੱਗੇ ਤੂੰ ਮਾਂ ਮੈਂ ਪੁੱਤਰ। ਗੋਲੀ ਨੂੰ ਸਮਝ ਨਹੀਂ ਪਈ, ਉਹਨੇ ਗੱਲ ਬੁਲਾ ਕੇ ਕਿਹਾ, ਗੱਲ ਬਦਲ ਕੇ ਕਿਹਾ ਕਿ ਬਾਲਾ ਪ੍ਰੀਤਮ ਜੀ ਇਹ ਇਹ ਪੁੱਤਰ ਦੀ ਦਾਤ ਮੰਗਦੇ ਨੇ। ਕਹਿਣ ਲੱਗੇ ਮੈਂ ਪੁੱਤਰ। ਕਹਿਣ ਲੱਗੇ ਮਾਵਾਂ ਦੋ ਅਤੇ ਪੁੱਤਰ ਇੱਕ, ਮਤਲਬ ਫਿਰ ਮੰਗਣਾ ਚਾਹੁੰਦੀ, ਮਾਵਾਂ ਦੋ ਅਤੇ ਪੁੱਤਰ ਇੱਕ। ਸਤਿਗੁਰੂ ਹੱਸ ਕੇ ਕਹਿਣ ਲੱਗੇ ਅੱਖਾਂ ਦੋ ਨੇ ਪਰ ਜੋਤ ਤਾਂ ਇੱਕੋ ਹੀ ਹੈ ਨਾ। ਜੇ ਅੱਖਾਂ ਦੋ ਅਤੇ ਜੋਤ ਇੱਕ, ਮਾਵਾਂ ਦੋ ਅਤੇ ਗੋਬਿੰਦ ਇੱਕ ਹੋ ਸਕਦਾ ਹੈ। ਕਹਿਣ ਲੱਗੇ ਖੇਲੋਗੇ ਕਿਵੇਂ? ਕਹਿਣ ਲੱਗੇ ਰਾਤ ਚੰਦਰਮਾ ਦੇਖਿਆ ਸੀ, ਗੰਗਾ ਦੇ ਪਾਣੀ ਵਿੱਚ ਵੀ ਪ੍ਰਤੀਬਿੰਬ ਸੀ ਅਤੇ ਝੀਲ ਦੇ ਪਾਣੀ ਵੀ ਸੀ। ਜੇ ਇੱਕ ਚੰਦਰਮਾ ਗੰਗਾ ਅਤੇ ਝੀਲ ਦੇ ਪਾਣੀ 'ਚ ਇੱਕੋ ਵੇਲੇ ਇਕੱਠਾ ਖੇਡ ਸਕਦਾ ਅਤੇ ਗੋਬਿੰਦ ਮਾਂ ਗੁਜਰੀ ਦੀ ਗੋਦ ਵਿੱਚ ਵੀ ਖੇਡੇਗਾ ਅਤੇ ਮਾਂ ਬਿਸ਼ੰਪਰਾ ਦੇਵੀ ਦੀ ਗੋਦ ਵਿੱਚ ਵੀ ਖੇਡੇਗਾ। ਉਸ ਥਾਂ 'ਤੇ ਸਤਿਗੁਰੂ ਨੇ ਕਿਰਪਾ ਵਰਤਾਈ। ਅੱਜ ਵੀ ਜਦੋਂ ਮਹਾਰਾਜ ਆਏ ਨੇ ਆਪਣੇ ਹੱਥਾਂ ਨਾਲ ਇੱਕ ਪੇਡਾ ਲਾ ਕੇ ਆਏ ਨੇ, ਕਰੋਂਦ ਦਾ ਪੇਡਾ ਹੈ। ਤੁਰ ਲੱਗਿਆ ਕਿਹਾ ਸੀ ਮਾਂ ਆਹ ਮੇਰੀ ਯਾਦ ਹੈ, ਇਹਨੂੰ ਸੋਕਾ ਕਦੀ ਨਹੀਂ ਪਏਗਾ। ਸਿਰਫ ਇੱਕ ਸਾਖੀ ਰੂਪ ਮੈਂ ਬੇਨਤੀ ਕਰਾਂਗਾ ਕਿ ਪ੍ਰੇਮ ਇੱਕ ਖਿੱਚ ਹੈ, ਪ੍ਰੇਮ ਇੱਕ ਤੜਫ ਹੈ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਬਾਣੀ ਤਾਂ ਇਹ ਕਹਿੰਦੀ ਹੈ ਕਿ ਪ੍ਰੇਮ ਕਰ ਜੇ ਸਾਈਂ ਨੂੰ ਪਾਣ ਆਈ। ਭਗਤ ਰਵਿਦਾਸ ਸਾਹਿਬ ਦਾ ਸ਼ਬਦ ਅਸੀਂ ਸਾਰੇ ਪੜ੍ਹਦੇ ਸੁਣਦੇ ਹਾਂ, ਜੋ ਤੁਮ ਗਿਰਵਰ ਤੋ ਹਮ ਮੋਰਾ ਜਿਨ ਪ੍ਰੇਮ ਕੀਓ, ਜੋ ਤੁਮ ਗਿਰਵਰ ਤੋ ਹਮ ਮੋਰਾ ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ, ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ। ਤਾਂ ਹੀ ਸਤਿਗੁਰੂ ਨੇ ਕਿਹਾ ਭਾਈ ਕਿ ਪਿਆਰ ਕਰ, ਅਤੇ ਪਿਆਰ ਪੁਕਾਰਨ ਨਾਲ ਪੈਦਾ ਹੁੰਦਾ। ਸਤਿਗੁਰੂ ਦਾ ਸਵਈਆ ਫਿਰ ਪੜ੍ਹੀਏ, ਕਹਾ ਪਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਿਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕਹਿ, ਐਸੇ ਹੀ ਐਸੇ ਸੋ ਬੈਸ ਸਾਰੀ ਉਮਰ ਕੱਢ ਦਿੱਤੀ, ਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨੀ ਪ੍ਰਭ। ਗੱਲ ਸੁਣਿਓ ਅਗਲੀ ਧਿਆਨ ਨਾਲ ਜਿਹੜੀ ਮੈਂ ਕਰਨੀ ਹੈਗਾ, ਦਸਵਾਂ ਸਵਈਆ ਪੜ੍ਹੋ। ਹੁਣ ਇੱਥੇ ਇੱਕ ਫਰਕ ਪੈਂਦਾ, ਉਹ ਕਹਿੰਦੇ ਭਾਵਨਾ ਚਾਹੀਦੀ ਹੋਵੇ ਜੋ ਮਰਜ਼ੀ ਕਵਰ ਹੋਵੇ, ਤਾਂ ਕਿਹੜੀ ਗੱਲ ਭਾਵਨਾ ਚਾਹੀਦੀ ਹੈ? ਆਮ ਸੁਣਦੇ ਹਾਂ ਨਾ, ਕੋਈ ਗੱਲ ਨਹੀਂ ਜੇ ਕਵਰ ਹੈ ਭਾਵਨਾ ਚਾਹੀਦੀ ਹੈ। ਜੇ ਮੰਨ ਲਓ ਕੋਈ ਕਿਸੇ ਪਿੱਪਲ ਰੁੱਖ ਨੂੰ ਪੂਜ ਰਿਹਾ, ਭਾਵਨਾ ਚਾਹੀਦੀ ਹੈ। ਪੱਥਰ ਹੈ ਤਾਂ ਕੀ ਭਾਵਨਾ ਚਾਹੀਦੀ ਹੈ? ਅੱਗੇ ਗੁਰੂ ਨੇ ਕਿਹਾ ਮੇਰੀ ਗੱਲ ਧਿਆਨ ਨਾਲ ਸੁਣ, ਪ੍ਰੇਮ ਦੇ ਅਰਥ ਕਬਰਾਂ ਦੀ ਪੂਜਾ ਨਹੀਂ, ਪ੍ਰੇਮ ਦੇ ਅਰਥ ਬੁੱਤਾਂ ਦੀ ਪੂਜਾ ਨਹੀਂ, ਪ੍ਰੇਮ ਦੇ ਅਰਥ ਦਿਸ਼ਾਵਾਂ ਦੀ ਪੂਜਾ ਨਹੀਂ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਮਹਾਰਾਜ ਇਹ ਪ੍ਰੇਮ ਹੈ? ਕਹਿਣ ਲੱਗੇ ਤੈਨੂੰ ਅਖੀਰਲੀ ਤੁਕ 'ਚ ਦੱਸਾਂਗੇ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲੱਖਿਓ ਹਰ ਅਵਾਚੀ, ਦੱਖਣ ਵਾਲਾ ਪਾਸਾ, ਅਵਾਚੀ ਸੰਸਕ੍ਰਿਤ ਦਾ ਸ਼ਬਦ, ਅਵਾਚੀ ਦਿਸ਼ਾ ਮੈਂ, ਕਾਹੂ ਪਿਛਾਂ ਕੋ ਪੱਛਮ ਵਾਲਾ ਪਾਸਾ, ਕਾਹੂ ਲੈ ਪਾਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲੱਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾਂ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ। ਮਤਾਂ ਕੁਛ ਸਮਝੇ, ਬੁੱਤ ਦੀ ਪੂਜਾ ਕਰ ਲਓ, ਪ੍ਰੇਮ ਹੀ ਚਾਹੀਦਾ ਨਾ। ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਇਹ ਪ੍ਰੇਮ ਹੈ ਮਹਾਰਾਜ? ਕਹਿਣ ਲੱਗੇ ਨਹੀਂ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਿੰਨਾ ਭੇਦ ਜਾਣਿਆ ਉਹ ਕੌਣ? ਕਹਿਣ ਲੱਗੇ ਸਾਚ ਕਹੂੰ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ
ਤਿੰਨੇ ਪ੍ਰਪਾਇਓ ਆਪ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਆਓ ਉਸ ਚੋਜੀ ਪ੍ਰੀਤਮ ਨੂੰ ਕਰੀਏ ਪਿਆਰ। ਜੇ ਪਿਆਰ ਕਰਨੇ ਆ ਨਾ, ਆਹ ਜਿੰਨੇ ਲਾਏ ਨਾ ਪੋਸਟਰ ਥੰਮਾਂ ਉੱਤੇ, ਚੇਤੇ ਰੱਖਿਓ ਜਿਹੜਾ ਇਹ ਛਕੇਗਾ ਉਹਨੇ ਪ੍ਰੇਮ ਕੀਤਾ ਹੋਣਾ। ਜੇ ਸਿੱਧੀ ਜੀ ਗੱਲ ਹੈ, ਸਾਡੇ ਕੋਲ ਕਿਹੜੀ ਚੀਜ਼ ਹੈ ਜਿਹੜੀ ਦੁਨੀਆਂ ਦੀ ਨਹੀਂ? ਘਰ ਸਾਡੇ ਕੋਲ, ਕਾਰਾਂ ਸਾਡੇ ਕੋਲ, ਇੰਨੀ ਠੰਡ ਪੈਂਦੀ ਹੈ ਅਸੀਂ ਜਰਾਬਾਂ ਪਾ ਕੇ ਇੱਥੇ ਬੈਠੇ, ਵੀ ਹੀਟਰ ਲੱਗੇ ਨੇ, ਸਭ ਕੁਝ। ਚੇਤੇ ਰੱਖਿਓ ਜਿਹਦੀ ਗੱਲ ਪੈ ਕਰਦੇ ਹੋ, ਉਹਨੇ ਇਹ ਰਾਤਾਂ ਠੰਡੀਆਂ ਬਾਹਰ ਸੱਥਰਾਂ ਦੀ ਛੇਜ ਉੱਤੇ ਕੱਢੀਆਂ ਸਨ। ਜੇ ਗੁਰੂ ਗੋਬਿੰਦ ਸਿੰਘ ਨੂੰ ਮੁਹੱਬਤ ਕਰਨੇ ਆ ਦਿਲੋਂ, ਫਿਰ ਅੰਮ੍ਰਿਤ ਦੀ ਦਾਤ ਲਵੋ, ਅੰਮ੍ਰਿਤਧਾਰੀ ਹੋਵੋ, ਨਿਤਨੇਮੀ ਹੋਵੋ। ਮੇਰੀ ਬੇਨਤੀ ਹੈ, ਕੋਈ ਗਿਆਨੀ ਹੋਵੇ, ਧਿਆਨੀ ਹੋਵੇ, ਲੱਖ ਦਲੀਲਾਂ ਦੇ। ਜਦੋਂ ਮੈਂ ਪੰਜਾਂ ਅੱਗੇ ਸੀਸ ਝੁਕਾ ਕੇ ਅੰਮ੍ਰਿਤ ਛਕਿਆ ਨਾ, ਜਿਹੜੀ ਮਰਿਆਦਾ ਕਹਿ ਦਿੱਤੀ, ਮੈਂ ਤਾਂ ਜ਼ਿੰਦਗੀ 'ਚ ਹੀ ਨਿਭਾਵਾਂਗਾ। ਕੋਈ ਕਰਮ ਕਾਂਡ ਹੀ ਕਹਿ, ਕੋਈ ਕੁਛ ਕਹਿ, ਨਿਤਨੇਮੀ ਹੋਈਏ ਅਤੇ ਸ਼ਬਦ ਦਾ ਅਭਿਆਸ ਕਰੀਏ। ਸ਼ਬਦ ਦਾ ਅਭਿਆਸ ਮਤਲਬ ਵਾਹਿਗੁਰੂ, ਗੁਰਮੰਤਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਿਉਂ ਨਹੀਂ ਆਤਮਕ ਤਰੱਕੀ ਹੋ ਰਹੀ? ਮੈਂ ਸੱਚੀ ਗੱਲ ਆਪਣੇ ਮਨ ਨੂੰ ਕਹਿੰਦਾ, ਮਨਾ ਮੈਨੂੰ ਦਾੜਾ ਨਹੀਂ ਸੀ ਆਇਆ ਜਦੋਂ ਮੈਂ ਕਥਾ ਸ਼ੁਰੂ ਕੀਤੀ ਸੀ, ਅੱਜ ਮੇਰਾ ਦਾੜਾ ਚਿੱਟਾ ਹੋ ਚੱਲਿਆ ਤਕਰੀਬਨ। ਅਤੇ ਮੈਂ ਕਹਿੰਦਾ, ਹਰ ਮਾਂ ਬਾਪ ਚਾਹੁੰਦਾ ਕਿ ਮੇਰਾ ਬੱਚਾ ਜੇ ਇਸ ਕਲਾਸ ਵਿੱਚ, ਇਸ ਸਮੈਸਟਰ ਵਿੱਚ ਇਹਨੂੰ ਨਿਕਲ ਕੇ ਅਗਲੇ 'ਚ ਪਹੁੰਚੇ। ਜੇ ਇੱਕ ਨਿਆਣਾ ਇੱਕ ਸਮੈਸਟਰ ਵਿੱਚ ਇੱਕ ਕਲਾਸ ਵਿੱਚ ਰਹਿ, ਬਰਦਾਸ਼ਤ ਕਰਾਂਗੇ? ਨਹੀਂ ਬਰਦਾਸ਼ਤ ਕਰਦੇ। ਪਰ ਇਹ ਦੇਹੀ ਨੂੰ ਬਰਦਾਸ਼ਤ ਕਰੀ ਬੈਠੇ ਹਾਂ, 40 ਸਾਲ ਪਹਿਲਾਂ ਵੀ ਉਹੀ ਗੰਦ ਦੀ ਵਾਸ਼ਨਾ ਅਤੇ 40 ਸਾਲ ਬਾਅਦ ਵੀ ਉਹ, ਇਹ ਅੰਦਰ ਦੀ ਕਿਉਂ ਨਹੀਂ ਕਲਾਸ ਤੈਅ ਕਰਦੇ ਪਏ? ਕੀ ਮੇਰੇ ਅੰਦਰੋਂ ਵਾਸ਼ਨਾ ਕਾਮ ਦੀ ਘਟੀ? ਕੀ ਮੇਰੇ ਅੰਦਰੋਂ ਈਰਖਾ ਮਿੱਠੀ? ਕੀ ਮੈਂ ਔਗਣ ਦੇਖ ਕੇ ਇਗਨੋਰ ਕੀਤੇ? ਕੀ ਮੇਰੇ ਅੰਦਰ ਪੰਥ ਦਾ ਜਜ਼ਬਾ ਪੈਦਾ ਹੋਇਆ? ਜੇ ਨਹੀਂ, ਤਾਂ ਫਿਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਅਰਦਾਸ ਕਰੋ, ਆਪਾਂ ਅਗਾਂਹ ਤੁਰੀਏ। ਸਮੂਹ ਪ੍ਰਬੰਧਕਾਂ ਦਾ ਧੰਨਵਾਦ, ਮੈਂ ਵੀਰ ਜਰਨੈਲ ਸਿੰਘ ਉਹਨਾਂ ਦਾ ਵੀ ਧੰਨਵਾਦ ਕਰਨਾ। ਇਹਨਾਂ ਨੇ ਪੁਸਤਕ ਮੈਨੂੰ ਦਿੱਤੀ, ਮੈਂ ਕਿਹਾ ਮੈਂ ਪੜ੍ਹ ਤਾਂ ਲਈ ਪਹਿਲੇ, ਪਰ ਤੁਹਾਡਾ ਧੰਨਵਾਦ। ਭਾਵੇਂ ਚਲੋ ਗੱਲ ਇਹਨਾਂ ਨੇ ਚਲਾਈ, ਮੈਂ ਕਈ ਵਾਰੀ ਸੋਚਣਾ ਉਹਨਾਂ, ਕਈ ਵਾਰੀ ਸੱਜਣ ਕਹਿੰਦਾ ਇਹ ਜੀ ਕਿਵੇਂ ਇਹਦੇ ਨਾਲ ਪ੍ਰਾਪਤੀ ਕੀ? ਮੈਂ ਕਿਹਾ ਬੋਤਾ ਸਿੰਘ, ਗਰਜਾ ਸਿੰਘ ਕਿਹੜਾ ਰਾਜ ਕਾਇਮ ਕਰ ਗਏ ਸਨ? ਬਸ ਇੱਕੋ ਗੱਲ ਦੱਸੀ ਦੀ, ਹੋਂਦ ਸਿੱਖਾਂ ਦੀ ਅਜੇ ਹੈ। ਸਤਿਗੁਰੂ ਕਿਰਪਾ ਕਰੇ ਇਹਨਾਂ ਨੂੰ, ਸਮੂਹ ਪ੍ਰਬੰਧਕਾਂ ਨੂੰ, ਮੈਂ ਬਜ਼ੁਰਗਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਅਤੇ ਇਹ ਜਿਹੜਾ ਪ੍ਰੋਗਰਾਮ ਤੁਹਾਡਾ ਪਿਛਲਾ ਕੈਂਸਲ ਹੋਇਆ ਸੀ ਨਾ, ਉਹ ਮੇਰੀ ਖਿਮਾ ਮੰਗਾਂਗਾ, ਕਿਉਂਕਿ ਇੱਕ ਡੈਥ ਹੋਈ ਸੀ, ਮੈਂ ਨਾ ਤਾਂ ਨਹੀਂ ਸਾਂ ਪਹੁੰਚ ਸਕਿਆ, ਅਤੇ ਉਹ ਹਾਜ਼ਰੀ ਮੈਂ ਹੁਣ ਭਰ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।